TVs और होम अप्लायंसेस की हॉटेस्ट और ब्रांडेड रेंज के साथ 0% फाइनेंस गारंटी और लोएस्ट प्राइसेस और फ्री डिलीवरी इन GTA। तो इंतजार कैसा, अभी विजिट करें टेली टाइम ब्रैम्पटन 280 रदरफोर्ड रोड या स्प्रिंगडेल स्क्वायर शॉपिंग सेंटर या इटोबिको 1770 एल्बियन रोड या 9909 मार्कम रोड। मजीद तफसीलात के लिए कॉल करें 9054551666। टेली टाइम इलेक्ट्रॉनिक्स।
लाइन ऑफ क्रेडिट भी ले देंगे। 11 साल के तजुर्बेकार मॉर्गेज अलायंस ब्रोकर कैनी तालीवाल। लाइसेंस नंबर 10530। कॉल 9058122800, 9058122800 और विजिट mortgagebuddies.ca।
ओ छाए पहने कैनी तालीवाल।
Ontario, तुसी लोकां नूं COVID-19 तो सुरक्षित रखण लई फर्क ले आ रहे हो अते सानू सारिआं नूं इक दूजे दी रक्षा लई अपने यतनां नूं जारी रखण दी जरूरत है। जे तुसी चिंतित हो कि तुहानूं COVID-19 हो सकदा है जां वायरस दे संपर्क विच आए हो सकदे हो तां टेस्ट करवाओ। शारीरिक दूरी ते अमल करो, 2 मीटर दी दूरी ते रहो। जदों शारीरिक दूरी एक चुनौती होवे तां चेहरे दी कवरिंग पाओ अते अक्सर हथ धोना जारी रखो। अंदर जां बाहर सुरक्षित रहो, जाना बचाओ। ontario.ca/coronavirus ते होर जानो। ओंटेरियो सरकार द्वारा भुगतान कीता गया।
हाँ जी, एक पैराडिकल कंपनी ट्रैफिक टिकट मिल गई है ओंटेरियो जां यूएसए दे विच। अपना ड्राइविंग अब्सट्रैक्ट जां CVOR साफ सुथरा रखने लई जां स्मॉल क्लेम्स कोर्ट मैटर है, तुसी किसे दे दावा करना है जां तुहाडे ते किसे ने दावा कर दिता है जां तुहाडे विरुद्ध जजमेंट हो गई है जां तुहाडा किरायेदार तुहानू किराया नहीं दे रहा उस नूं कढ़णा है जां सिटी बाय लॉ दी कोई उलंघना हो गई है तां अज ही भरोसेयोग तुहाडी अपनी पैराडिकल कंपनी थ्री लायंस पैराडिकल सर्विसेज नूं फोन करो 9054519777 9054519777 चार मैली ड्राइव यूनिट 23 ब्रैम्पटन दे विच। इत्थे तुहाडी ही भाषा विच लाइसेंस्ड पैराडिकल वल्लों सर्विसेज मुहैया कीतियां जांदियां हन।
वाह बराड़ साहब, मकान ते तुहाडा बहुत सोहणा है, मुबारकां तुहानू।
ओ जी, असली मुबारकबाद दे हकदार तां हरमेल सिद्धू जी ने।
होम लाइफ सिल्वर सिटी वाले हरमेल सिद्धू
जी, बिल्कुल ठीक फरमाया तुसी। ओना दी बदौलत ही सानू इन्नी वधिया डील च इन्ना सोहना घर मिलिया। जी हाँ, जेकर तुसी भी घर खरीदना या बेचना होवे या कोई बिजनेस, इन्ना तो ज्यादा ईमानदार ते नेक सलाह वाला तुहानू होर कोई नहीं मिल सकदा। उन्हें कॉल करो हरमेल सिद्धू नू 6474016565
की गल, अज बड़ा तैयार होया फिरदा, बड़ियां लपटां छड्डियां, किधर दी तैयारियां?
अज तेरे वीर नू अपने ट्रक दी चाबियां मिलनियां।
ਉਹ ਤਾਂ ਠੀਕ ਹੈ ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ ਆਈ ਨੋ ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ ਇੱਥੋਂ ਝੱਟ ਲੋਨ ਮਿਲ ਜਾਂਦਾ ਖਾਲੀ ਹੱਥ ਨਾ ਜਾਂਦਾ ਕੋਈ
ਟਰੱਕ ਟ੍ਰੇਲਰ ਐਂਡ ਕ੍ਰੇਨਸ ਹੈਵੀ ਇਕਵਿਪਮੈਂਟ ਫਾਈਨੈਂਸ ਰੀਫਾਈਨੈਂਸ ਜਾਂ ਪ੍ਰਾਈਵੇਟ ਫੰਡਿੰਗ ਇਟਸ ਨਾਓ ਜਸਟ ਅ ਯੈਸ ਅਵੇ ਹੌਸਲੇ ਬੁਲੰਦ ਰੱਖੋ ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ 647-501-4385
HK Tire Center ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ ਬ੍ਰਿਜਸਟੋਨ ਹੈਂਕੌਕ ਮਿਸ਼ਲਿਨ ਡਨਲੋਪ ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-296-4400 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ
ਕਿਸੇ ਹੱਥ ਖੰਜਰ ਫੜੀ ਹੈ ਕਿਸੇ ਹੱਥ ਤਲਵਾਰ ਹੈ ਕੁਝ ਜਨੂਨੀ ਬੰਦਿਆਂ ਨੇ ਵੰਡ ਲਿਆ ਸੰਸਾਰ ਹੈ ਕਿਸੇ ਹੱਥ ਖੰਜਰ ਫੜੀ ਹੈ ਕਿਸੇ ਹੱਥ ਤਲਵਾਰ ਹੈ ਕੁਝ ਜਨੂਨੀ ਬੰਦਿਆਂ ਨੇ ਵੰਡ ਲਿਆ ਸੰਸਾਰ ਹੈ ਦੌਲਤ ਇਕੱਠੀ ਕਰਨ ਲਈ ਹਰ ਸ਼ਖਸ ਪਾਪੜ ਵੇਲਦਾ ਦੌਲਤ ਇਕੱਠੀ ਕਰਨ ਲਈ ਹਰ ਸ਼ਖਸ ਪਾਪੜ ਵੇਲਦਾ ਸੰਤ ਬਣ ਉਪਦੇਸ਼ ਦੇਣਾ ਇਹ ਵੀ ਇੱਕ ਵਪਾਰ ਹੈ ਚਿਹਰੇ 'ਤੇ ਚਿਹਰਾ ਖੁਸ਼ੀ ਦਾ ਲਾਈ ਫਿਰਦੇ ਲੋਕ ਨੇ ਉਂਝ ਦਿਮਾਗੀ ਤੌਰ 'ਤੇ ਹਰ ਆਦਮੀ ਬਿਮਾਰ ਹੈ ਆਦਮੀ ਨੂੰ ਆਦਮੀ ਨਾਲ ਮਿਲਣ ਦਿੰਦੀ ਹੀ ਨਹੀਂ ਆਦਮੀ ਨੂੰ ਆਦਮੀ ਨਾਲ ਮਿਲਣ ਦਿੰਦੀ ਹੀ ਨਹੀਂ ਇੰਨੀ ਉੱਚੀ ਕਰ ਲਈ ਹੁਣ ਧਰਮਾਂ ਦੀ ਦੀਵਾਰ ਹੈ ਨੇਕੀ ਸੱਚ ਇਨਸਾਫ ਛੱਡ ਝੂਠਾ ਫਰੇਬੀ ਬਣ ਗਿਆ ਨੇਕੀ ਸੱਚ ਇਨਸਾਫ ਛੱਡ ਝੂਠਾ ਫਰੇਬੀ ਬਣ ਗਿਆ ਹੱਦੋਂ ਭੈੜਾ ਹੋ ਗਿਆ ਹੁਣ ਬੰਦੇ ਦਾ ਕਿਰਦਾਰ ਹੈ ਐਵੇਂ ਨਹੀਂ ਕੰਧਾਂ ਬਣਦੀਆਂ ਸਾਂਝੇ ਘਰਾਂ ਵਿੱਚ ਦੋਸਤੋ ਐਵੇਂ ਨਹੀਂ ਕੰਧਾਂ ਬਣਦੀਆਂ ਸਾਂਝੇ ਘਰਾਂ ਵਿੱਚ ਦੋਸਤੋ ਘਰ ਦੇ ਅੰਦਰ ਵੜ ਗਿਆ ਆਣ ਕੇ ਬਾਜ਼ਾਰ ਹੈ ਆਉਣ ਵਾਲੀ ਪੀੜ੍ਹੀ ਲਈ ਸੋਚੋ ਸਮਝੋ ਕੁਝ ਕਰੋ ਆਉਣ ਵਾਲੀ ਪੀੜ੍ਹੀ ਲਈ ਸੋਚੋ ਸਮਝੋ ਕੁਝ ਕਰੋ ਅਮਲੋਹੀ ਨੇ ਤਾਂ ਸੱਚ ਦਾ ਕਰ ਲਿਆ ਇਜ਼ਹਾਰ ਹੈ ਅਮਲੋਹੀ ਨੇ ਤਾਂ ਸੱਚ ਦਾ ਕਰ ਲਿਆ ਇਜ਼ਹਾਰ ਹੈ ਕੈਲਾਸ਼ ਅਮਲੋਹੀ ਹੋਰਾਂ ਦੀ ਇਸ ਰਚਨਾ ਨਾਲ ਅੱਜ ਦੇ ਇਸ ਨਗਾਰਾ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਜੀ ਆਇਆਂ ਨੂੰ ਅਤੇ ਰਾਣਾ ਰਣਧੀਰ ਸਿੰਘ ਸਿੱਧੂ ਦੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋ ਉਮੀਦ ਹੈ ਕਿ ਸਵੇਰ ਤੋਂ ਹੀ ਤੁਸੀਂ WTOR 770 'ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਆਨੰਦ ਲਿਆ ਹੋਵੇਗਾ ਕੁਲਵਿੰਦਰ ਸ਼ੀਨਾ ਹੋਰੀ ਸਵੇਰ ਦੀ ਸਭਾ ਦਾ ਆਗਾਜ਼ ਕਰਦੇ ਨੇ ਉਸ ਤੋਂ ਬਾਅਦ ਜਗਦੀਸ਼ ਗਰੇਵਾਲ ਜੀ ਫਿਰ ਯੁੱਧਵੀਰ ਜਸਵਾਲ ਹੋਰੀ ਫਿਰ ਯੁਗਰਾਜ ਸਿੱਧੂ ਜੀ ਫਿਰ ਸੋਢੀ ਨਾਗਰਾ ਜੀ ਉਪਰੰਤ ਆਪਣੀ ਵਾਰੀ ਹੁੰਦੀ ਹੈ ਮੈਂ ਅਤੇ ਚਰਨਜੀਤ ਹੋਰੀ ਅਤੇ ਆਪਣੇ ਤੋਂ ਬਾਅਦ ਆਰਫਾ ਮੁਜ਼ੱਫਰ ਸਾਹਿਬਾ ਅਤੇ ਮਾਜਦ ਜਮਾਲ ਸਾਹਿਬ ਤਕਾਲਾਂ ਤੱਕ ਪ੍ਰੋਗਰਾਮ ਪੇਸ਼ ਕਰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਟੂਡੀਓ ਦੇ ਫੋਨ ਨੰਬਰ ਉਹੀ ਨੇ ਜੀ 416-620-1778 416-620-1778 'ਤੇ ਗੱਲਬਾਤ ਕੀਤੀ ਜਾ ਸਕਦੀ ਹੈ ਅਸੀਂ ਅਜਿਹੇ ਦੌਰ ਵਿੱਚ ਦੀ ਲੰਘ ਰਹੇ ਹਾਂ ਕਿ ਜਿੱਥੇ ਹਰ ਰੋਜ਼ ਕੋਈ ਨਾ ਕੋਈ ਸਾਡੇ ਤੋਂ ਵਿਛੜ ਰਿਹਾ ਜਦੋਂ ਕਿਤੇ ਰੇਡੀਓ ਤੋਂ ਇੱਕ ਦੋ ਛੁੱਟੀਆਂ ਹੋ ਜਾਣ ਅਤੇ ਮੁੜ ਕੇ ਆਉਂਦਿਆਂ ਨੂੰ ਕਈ ਉਦਾਸ ਕਰਨ ਵਾਲੀਆਂ ਖਬਰਾਂ ਜਿਹੜੀਆਂ ਨੇ ਉਹ ਸਾਂਝੀਆਂ ਕਰਨ ਵਾਲੀਆਂ ਪਈਆਂ ਹੁੰਦੀਆਂ। ਪਹਿਲਾਂ ਜਿਵੇਂ ਤੁਸੀਂ ਜਾਣ ਚੁੱਕੇ ਹੋ, ਸਾਡੇ ਮੀਡੀਆ ਦੇ ਵਿੱਚ ਇੱਕ ਬੜੀ ਸਾਊ ਸ਼ਖਸੀਅਤ ਸੀ ਸੁਖਬੀਰ ਸਿੱਧੂ ਹੋਰੀ। ਔਰ ਜਦੋਂ ਅਚਾਨਕ ਖਬਰ ਸੁਣੀ ਹੈ ਉਹਨਾਂ ਦੇ ਜਾਣ ਦੀ, ਵਾਕਈ ਬਹੁਤ ਹੈਰਾਨੀ ਹੋਈ, ਮਨ ਨੂੰ ਦੁੱਖ ਵੀ ਬਹੁਤ ਹੋਇਆ, ਉਦਾਸੀ ਵੀ ਬਹੁਤ ਹੈ, ਅੱਜ ਤੱਕ ਵੀ ਹੈ। ਬੜੇ ਮਿੱਠ ਬੁਰਲੇ ਸੁਭਾਅ ਦੇ ਸਨ, ਕਿਸੇ ਦੀ ਅੱਧੀ ਸਾਰੀ ਚਾਹੁਣ ਵਾਲੇ ਨਹੀਂ। ਅਤੇ ਜਦੋਂ ਕੋਈ ਚੰਗਾ ਬੰਦਾ ਦੁਨੀਆ ਤੋਂ ਜਾਂਦਾ, ਅਤੇ ਚਾਹੇ ਕੋਈ ਉਸਨੂੰ ਜਾਣਦਾ ਹੋਵੇ ਨਿੱਜੀ ਤੌਰ 'ਤੇ, ਚਾਹੇ ਨਾ ਜਾਣਦਾ ਹੋਵੇ, ਦੁੱਖ ਮਹਿਸੂਸ ਹੁੰਦਾ। ਬਹੁਤ ਫੋਨ ਆਏ ਜੀ ਉਹਨਾਂ ਦੇ ਅਫਸੋਸ 'ਤੇ ਵੀ, ਹਰ ਬੰਦੇ ਨੇ ਜਿਹੜਾ ਜੀ ਉਹ ਬੜਾ ਦੁੱਖ ਦਾ ਇਜ਼ਹਾਰ ਕੀਤਾ। ਔਰ ਅਸੀਂ ਵੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਜੇ ਕੋਈ ਇਹੋ ਜਿਹਾ ਸਿਸਟਮ ਉੱਤੇ ਹੈ ਵੀ ਜਿਹੜੀ ਵਿਛੜੀ ਰੂਹ ਆ ਜੀ ਉਹ ਉੱਥੇ ਜਾ ਕੇ ਅਤੇ ਕਿਸੇ ਨੂੰ ਮਿਲਦੀ ਆ ਅਤੇ ਉਹਦਾ ਹਿਸਾਬ ਕਿਤਾਬ ਹੁੰਦਾ। ਅਤੇ ਜਿਵੇਂ ਅਰਦਾਸਾਂ ਦੇ ਵਿੱਚ ਕਿਹਾ ਜਾਂਦਾ ਕਿ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ, ਜੇ ਕੋਈ ਉਹੋ ਜਿਹਾ ਸਿਸਟਮ ਹੈ ਤਾਂ ਇੱਦਾਂ ਹੀ ਹੋਵੇ। ਪਰਿਵਾਰ ਦੇ ਲਈ ਭਾਣਾ ਮੰਨਣਾ ਕਈ ਵਾਰੀ ਬਹੁਤ ਔਖਾ ਹੁੰਦਾ, ਬੜਾ ਲੰਬਾ ਸਮਾਂ ਜਿਹੜਾ ਜੀ ਉਹ ਲੰਘ ਜਾਂਦਾ। ਬਾਕੀ ਜਿੰਨਾ ਨੇੜ ਆ, ਜਿੰਨਾ ਹੇਜ ਆ, ਓਨਾ ਹੀ ਦੁੱਖ ਹੁੰਦਾ। ਅਤੇ ਹੌਲੀ 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 ਉਹ ਜਿਹੜਾ ਘਾਟਾ ਪਿਆ ਹੁੰਦਾ ਉਹ ਤਾਂ ਪੂਰਾ ਨਹੀਂ ਹੁੰਦਾ, ਪਰ ਬੰਦੇ ਨੂੰ ਆਦਤ ਜਿਹੀ ਜ਼ਰੂਰ ਪੈ ਜਾਂਦੀ ਹੈ। ਉਸ ਤੋਂ ਦੂਜਾ ਦਿਨ ਲੰਘਿਆ ਅਤੇ ਸਾਡੇ ਬੋਲੀਵੁੱਡ ਦੇ ਹਿੰਦੀ ਫਿਲਮ ਇੰਡਸਟਰੀ ਦੇ ਵਿੱਚ ਇੱਕ ਬੜਾ ਸਿਆਣਾ, ਬੜਾ ਸੰਵੇਦਨਸ਼ੀਲ ਅਤੇ ਉਹ ਐਕਟਰ ਜਿਹੜਾ ਕਿ ਫਿਲਮ ਇੰਡਸਟਰੀ ਦੀ ਪੈਦਾਇਸ਼ ਨਹੀਂ ਸੀ, ਸੁਸ਼ਾਂਤ ਰਾਜਪੂਤ ਹੋਰਾਂ ਦੀ ਮੌਤ ਦੀ ਖਬਰ ਆਈ ਹੈ। ਔਰ ਜਦੋਂ ਇਹ ਪੜਿਆ ਕਿ ਭਾਈ ਉਹਨਾਂ ਨੇ ਖੁਦਕੁਸ਼ੀ ਕਰ ਲਈ, ਅਸਲ ਦੇ ਵਿੱਚ ਖੁਦਕੁਸ਼ੀ ਜਿਹੜੀ ਹੈ ਜੀ ਉਹ ਇੱਕ ਪਲ ਜਾਂ ਇੱਕ ਘੜੀ ਦੇ ਵਿੱਚ ਨਹੀਂ ਹੁੰਦੀ, ਇਸ ਨੂੰ ਬੜਾ ਲੰਬਾ ਸਮਾਂ ਲੱਗਦਾ। ਆਮ ਤੌਰ ਦੇ ਉੱਪਰ ਬਹੁਤੇ ਲੋਕ ਜਿਹੜੇ ਨੇ ਉਹ ਇਸ ਕਰਕੇ ਪੱਲਾ ਝਾੜ ਲੈਂਦੇ ਨੇ ਕਿ ਜਿਹੜਾ ਦਿਮਾਗੀ ਤੌਰ ਦੇ ਉੱਪਰ ਬਿਮਾਰ ਹੋਵੇ, ਉਹੋ ਜਿਹੇ ਮਾਨਸਿਕ ਬਿਮਾਰੀਆਂ ਵਿੱਚ ਦੀ ਲੰਘ ਰਿਹਾ ਹੋਵੇ, ਉਹ ਵਿਅਕਤੀ ਜਿਹੜਾ ਜੀ ਉਹ ਇਹੋ ਜਿਹਾ ਸਟੈਪ ਜਿਹੜਾ ਉਹ ਲੈ ਲੈਂਦਾ। ਪਰੰਤੂ ਜਿਹੜਾ ਸਾਡਾ ਆਲਾ ਦੁਆਲਾ ਇਹੋ ਜਿਹੇ ਹਾਲਾਤਾਂ ਦੇ ਵਿੱਚ ਸਾਡੇ ਆਲੇ ਦੁਆਲੇ ਦਾ ਕੀ ਯੋਗਦਾਨ ਹੁੰਦਾ, ਉਸ ਤੋਂ ਬਹੁਤੀ ਵਾਰੀ ਜਿਹੜਾ ਸਮਾਜ ਉਹ ਪੱਲਾ ਝਾੜ ਜਾਂਦਾ। ਖੁਦਕੁਸ਼ੀ ਲਈ ਇੱਕ ਪਲਾਟ ਤਿਆਰ ਹੋਇਆ ਹੁੰਦਾ, ਉਹਦੇ ਵਿੱਚ ਸਾਡੇ ਸਿਸਟਮ ਦਾ, ਸਾਡੇ ਆਲੇ ਦੁਆਲੇ ਦਾ ਔਰ ਅਖੌਤੀ ਆਪਣਿਆਂ ਦਾ ਵੀ ਓਨਾ ਹੀ ਯੋਗਦਾਨ ਹੁੰਦਾ। ਔਰ ਜਿਹੜੀਆਂ ਗੱਲਾਂ ਹੁਣ ਸਾਹਮਣੇ ਆਉਣ ਲੱਗੀਆਂ ਨੇ ਜੀ, ਉਹ ਜਿਹੜਾ ਇੱਕ ਉਸ ਚਕਾ ਚੌਂਦ ਵਾਲੀ ਇੰਡਸਟਰੀ ਦਾ ਇੱਕ ਕਰੂਪ ਚਿਹਰਾ ਉਹ ਜ਼ਰੂਰ ਸਾਡੇ ਸਾਹਮਣੇ ਆ ਰਿਹਾ ਕਿ ਕਿਸ ਢੰਗ ਦੇ ਨਾਲ ਜਿਹੜੀ ਇਸਟੈਬਲਿਸ਼ਮੈਂਟ ਆ, ਜਿਹੜੀ ਸਥਾਪਤੀ ਆ, ਉਹ ਵਰਕ ਕਰਦੀ ਆ, ਕਿਸ ਢੰਗ ਦੇ ਨਾਲ ਜਿਹੜੇ ਜਿਹਨਾਂ ਦੇ ਕੋਈ ਗੋਡਫਾਦਰ ਨਹੀਂ ਇੰਡਸਟਰੀ ਦੇ ਵਿੱਚ, ਉਹਨਾਂ ਦੇ ਉਹ ਛੇਤੀ ਕਿਤੇ ਪੈਰ ਨਹੀਂ ਲੱਗਣ ਦਿੰਦੀ। ਕੁਝ ਕੁ ਆਵਾਜ਼ਾਂ ਜਿਹੜੀਆਂ ਨੇ ਜੀ ਉਹ ਉੱਠਣੀਆਂ ਸ਼ੁਰੂ ਹੋਈਆਂ ਨੇ ਔਰ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਇੱਕ ਬੜੀ ਗਿਣੀ ਮਿੱਥੀ ਸਾਜਿਸ਼ ਦੇ ਤਹਿਤ, ਜਿਹੜੇ ਇੱਕ ਢੰਗ ਦੇ ਨਾਲ ਜਿਹੜੇ ਜਗੀਰੂ ਸੋਚ ਵਾਲੇ ਜਿਹੜੇ ਉਸ ਇੰਡਸਟਰੀ ਦੇ ਉੱਪਰ ਕਾਬਜ ਨੇ, ਉਹ ਕਿਹੋ ਜਿਹਾ ਉਹਨਾਂ ਨੇ ਉੱਥੇ ਆਲਾ ਦੁਆਲਾ ਕ੍ਰੀਏਟ ਕੀਤਾ ਅਤੇ ਕਿਹੋ ਜਿਹਾ ਮਾਹੌਲ ਉਹ ਕ੍ਰੀਏਟ ਕਰਦੇ ਨੇ ਜੇ ਕੋਈ ਬਾਹਰੀ ਬੰਦਾ ਜਾ ਕੇ ਅਤੇ ਲੋਕ ਉਹਨੂੰ ਪਸੰਦ ਕਰਨ ਲੱਗ ਪੈਂਦੇ ਨੇ, ਕਿਉਂਕਿ ਸ਼ੋਅ ਬਿਜ਼ਨਸ ਆ ਜੀ। ਸ਼ੋਅ ਬਿਜ਼ਨਸ ਦੇ ਵਿੱਚ ਉਹਦੀ ਇੱਕ ਜਿਹੜੀ ਬੜੀ ਵੱਡੀ ਨੈਗੇਟਿਵ ਗੱਲ ਇਹ ਹੁੰਦੀ ਹੈ ਕਿ ਜਿੰਨਾ ਚਿਰ ਤੁਹਾਡੀ ਚੱਲਦੀ ਆ, ਲੋਕ ਤੁਹਾਨੂੰ ਪਸੰਦ ਕਰਦੇ ਨੇ, ਗੱਲ ਕੀ ਕਿ ਜਿੰਨਾ ਚਿਰ ਤੁਸੀਂ ਵਿਕਦੇ ਹੋ, ਤੁਹਾਡਾ ਖਰੀਦਦਾਰ ਕੋਈ ਹੈ, ਉਨਾ ਚਿਰ ਤੁਹਾਨੂੰ ਉੱਥੇ ਪੁੱਛਦਾ ਕੋਈ ਜੀ, ਨਹੀਂ ਤਾਂ ਸਾਰੇ ਪੱਲਾ ਝਾੜ ਜਾਂਦੇ ਆ। ਇਕੱਲੇ ਨੂੰ ਧਾਰਸ ਦੇਣ ਕੋਈ ਨਹੀਂ ਆਉਂਦਾ। ਉਸ ਤੋਂ ਪਹਿਲਾਂ ਕਿ ਆਪਾਂ ਹੋਰ ਵਿਚਾਰਾਂ ਕਰੀਏ, ਕੰਗਣਾ ਰਣਾਵਤ ਜਿਹੜੇ ਕਿ ਕਾਫੀ ਜ਼ਿਆਦਾ ਆਊਟ ਸਪੋਕਨ ਨੇ ਔਰ ਬੜਾ ਖੁੱਲ੍ਹ ਕੇ ਉਹ ਆਪਣੇ ਵਿਚਾਰ ਦਿੰਦੇ ਨੇ, ਇੱਕ ਇਹਨਾਂ ਦੇ ਵਿਚਾਰ ਆਏ ਨੇ ਕਿ ਸ਼ਿਖਰ ਕਪੂਰ ਹੋਰਾਂ ਦੇ ਵਿਚਾਰ ਆਏ ਨੇ, ਉਹ ਵੀ ਬਹੁਤ ਸਾਰੇ ਅਜਿਹੇ ਅਣਛੋਏ ਤੱਥ ਜਿਹੜੇ ਨੇ ਜਿਹੜੇ ਜਾਂ ਫਿਰ ਉਹ ਵਿਸ਼ੇ ਜਿਨ੍ਹਾਂ ਨੂੰ ਛੋਣ ਲੱਗਿਆਂ ਵੱਡੇ ਵੱਡੇ ਮੀਡੀਆਕਾਰ ਦੀਆਂ ਲੱਤਾਂ ਜਿਹੜੀਆਂ ਨੇ ਕੰਬਣ ਲੱਗ ਪੈਂਦੀਆਂ ਨੇ, ਉਹ ਉਹਨਾਂ ਦੇ ਬਾਰੇ ਸੀਰੀਜ਼ ਬਣਾ ਚੁੱਕੇ ਨੇ ਔਰ ਜਿਹੜੇ ਉਹਨਾਂ ਦੇ ਬਿਆਨ ਆਏ ਨੇ ਉਹ ਵੀ ਹੈਰਾਨ ਕਰਨ ਵਾਲੇ ਨੇ, ਉਹ ਉਜਾਗਰ ਕਰਦੇ ਨੇ ਉਸ ਫਿਲਮ ਇੰਡਸਟਰੀ ਦਾ ਜਿਹੜਾ ਬੜਾ ਵੱਡਾ ਕਰੂਪ ਚਿਹਰਾ। ਪਰ ਆਪਾਂ ਕੰਗਣਾ ਰਣਾਵਤ ਹੋਰਾਂ ਦੇ ਵਿਚਾਰ ਜਿਹੜੇ ਆ ਜੀ ਉਹ ਤੁਹਾਡੇ ਨਾਲ ਸਾਂਝੇ ਕਰਨੇ ਚਾਹਵਾਂਗੇ, ਜਿਹਦੇ ਨਾਲ ਥੋੜ੍ਹਾ ਬਹੁਤ ਆਈਡੀਆ ਹੋ ਜਾਏਗਾ ਕਿ ਉੱਥੇ ਮਾਹੌਲ ਕੀ ਆ। 5-7-10 ਜਿਹੜੇ ਦਬੰਗ ਲੋਕ ਨੇ ਉਹਨਾਂ ਦਾ ਇੰਡਸਟਰੀ 'ਤੇ ਕਿਸ ਢੰਗ ਦੇ ਨਾਲ ਕਬਜ਼ਾ ਅਤੇ ਕਿਸ ਢੰਗ ਦੇ ਨਾਲ ਜਿਹਨੂੰ ਉਹ ਚਾਹੁਣ ਉਹ ਇੰਡਸਟਰੀ ਤੋਂ ਬਾਹਰ ਕਰ ਸਕਦੇ ਆ।
ਸੁਸ਼ਾਂਤ ਸਿੰਘ ਰਾਜਪੂਤ ਕੀ ਮੌਤ ਨੇ ਹਮ ਸਭ ਕੋ ਝੰਜੋੜ ਕੇ ਰੱਖ ਦਿਆ ਹੈ, ਮਗਰ ਕੁਛ ਲੋਕ ਜੋ ਇਸ ਚੀਜ਼ ਮੇ ਮਾਹਿਰ ਹੈ ਕਿ ਕੈਸੇ ਪੈਰਲਲ ਨੈਰੇਟਿਵ ਚਲਾਨਾ ਹੈ, ਵੋ ਇਸ ਤਰ੍ਹਾਂ ਸੇ ਚਲਾ ਰਹੇ ਹੈ ਕਿ ਹਾਂ ਜਿਨਕਾ ਦਿਮਾਗ ਕਮਜ਼ੋਰ ਹੋਤਾ ਹੈ ਵੋ ਡਿਪਰੈਸ਼ਨ ਮੇ ਆਤੇ ਹੈ, ਸੁਸਾਈਡ ਵਗੈਰਾ ਕਮਿਟ ਕਰਤੇ ਹੈ। ਜੋ ਬੰਦੇ ਨੇ ਸਟੈਨਫੋਰਡ ਕੀ ਸਕਾਲਰਸ਼ਿਪ, ਵੋ ਰੈਂਕ ਹੋਲਡਰ ਹੈ ਇਨ ਹਿਸ ਐਂਟਰੈਂਸ ਫਾਰ ਇੰਜੀਨੀਅਰਿੰਗ, ਉਸਕਾ ਦਿਮਾਗ ਕਮਜ਼ੋਰ ਕੈਸੇ ਹੋ ਸਕਤਾ ਹੈ? ਅਗਰ ਆਪ ਦੇਖੇ ਉਨਕੇ ਕੁਛ ਲਾਸਟ ਪੋਸਟ, ਵੋ ਕਲੀਅਰਲੀ ਕਹਿ ਰਹੇ ਹੈ ਕਿ ਲੋਗੋਂ ਕੋ ਬੈਕ ਕਰ ਰਹੇ ਕਿ ਪਲੀਜ਼ ਮੇਰੀ ਫਿਲਮੇ ਦੇਖੋ, ਮੇਰਾ ਕੋਈ ਗੋਡ ਫਾਦਰ ਨਹੀਂ ਹੈ, ਮੁਝੇ ਨਿਕਾਲ ਦਿਆ ਜਾਏਗਾ ਇਸ ਇੰਡਸਟਰੀ ਸੇ। ਆਪਣੇ ਇੰਟਰਵਿਊ ਮੇ ਵੋ ਜ਼ਾਹਿਰ ਕਰ ਰਹੇ ਹੈ ਕਿ ਮੁਝੇ ਕਿਉਂ ਨਹੀਂ ਇਹ ਇੰਡਸਟਰੀ ਅਪਣਾਤੀ ਹੈ, ਆਈ ਫੀਲ ਲਾਈਕ ਅ ਲੈਫਟ ਓਵਰ, ਤੋ ਕਿਆ ਇਸ ਮੇ ਇਸ ਹਾਦਸੇ ਕੀ ਕੋਈ ਬੁਨਿਆਦ ਨਹੀਂ ਹੈ? ਕਿਸ ਤਰ੍ਹਾਂ ਸੇ ਅਗਰ ਕਿਸੀ ਔਰ ਸਟਾਰ ਕਿਡ ਨੇ ਇਸ ਤਰ੍ਹਾਂ ਸੇ 6-7 ਸਾਲ ਕੇ ਸਪੈਨ ਮੇ ਕਾਰ ਪਹੁੰਚੇ, ਜੈਸੇ ਉਨਕੋ ਕੋਈ ਡੈਬਿਊ ਕੀ ਕੋਈ ਅਕਨੋਲੇਜਮੈਂਟ, ਕੋਈ ਅਵਾਰਡ ਨਹੀਂ ਮਿਲਾ, ਯਾ ਕੇਦਾਰਨਾਥ ਯਾ ਧੋਨੀ ਯਾ ਛਿਛੋਰੇ ਜੈਸੀ ਫਿਲਮ, ਇੱਕ ਗੱਲੀ ਬੋਆਏ ਜੈਸੀ ਇੱਕ ਵਾਹੀਅਤ ਫਿਲਮ ਕੋ ਸਾਰੇ ਅਵਾਰਡ ਮਿਲਤੇ, ਛਿਛੋਰੇ ਇਜ਼ ਦਾ ਬੈਸਟ ਫਿਲਮ ਐਂਡ ਦਾ ਬੈਸਟ ਡਾਇਰੈਕਟਰ, ਉਨਕੀ ਫਿਲਮ ਕੋ ਕੋਈ ਅਕਨੋਲੇਜਮੈਂਟ ਨਹੀਂ, ਹਮੇ ਆਪਸੇ ਕੁਛ ਨਹੀਂ ਚਾਹੀਏ, ਹਮੇ ਆਪਕੀ ਫਿਲਮੇ ਨਹੀਂ ਚਾਹੀਏ, ਲੇਕਿਨ ਜੋ ਹਮ ਖੁਦ ਕਰਤੇ ਆਪ ਹਮਾਰੇ ਅਕਨੋਲੇਜਮੈਂਟ ਕਿਉਂ ਨਹੀਂ ਹਮੇ ਦੇਤੇ ਹੈ? ਮੁਝੇ ਇਨਕੀ ਫਿਲਮ, ਮੈਂ ਜੋ ਖੁਦ ਫਿਲਮ ਡਾਇਰੈਕਟ ਕਰਤੀ ਹੂੰ, ਉਨਕੋ ਸੁਪਰ ਹਿੱਟ ਫਿਲਮੋ ਕੋ ਫਲੋਪ ਘੋਸ਼ਿਤ ਕਰਤੇ, ਮੁਝ ਪੇ 6 ਕੇਸਿਸ ਕਿਉਂ ਡਾਲੇ ਗਏ, ਕਿਉਂ ਮੁਝੇ ਜੇਲ ਮੇ ਡਾਲਨੇ ਕੀ ਕੋਸ਼ਿਸ਼ ਕੀ ਗਈ? ਔਰ ਮੁਝੇ ਇਨਕੇ ਜੋ ਚਮਚੇ ਜਰਨਲਿਸਟ ਹੈ, ਵੋ ਸੁਸ਼ਾਂਤ ਜੈਸੇ ਲੋਗੋਂ ਪੇ ਜੋ ਬਲਾਇੰਡ ਆਈਟਮਸ ਲਿਖਤੇ ਹੈ ਕਿ ਵੋ ਸਾਈਕੋਟਿਕ ਹੈ, ਨਿਊਰੋਟਿਕ ਹੈ, ਐਡਿਕਟ ਹੈ, ਸੰਜੇ ਦੱਤ ਕੀ ਐਡਿਕਸ਼ਨ ਤੋਂ ਆਪਕੋ ਬਹੁਤ ਕਿਊਟ ਲਗਤੀ ਹੈ, ਵੋ ਲੋਗ ਮੁਝੇ ਮੈਸੇਜ ਕਰਤੇ ਹੈ ਕਿ ਤੁਹਾਰਾ ਬਹੁਤ ਡਿਫੀਕਲਟ ਟਾਈਮ ਹੈ, ਤੂੰ ਐਸਾ ਵੈਸਾ ਸਟੈਪ ਮਤ ਉਠਾ ਲੈਣਾ, ਐਸਾ ਕਿਉਂ ਕਹਿਤੇ ਹੈ ਮੁਝੇ, ਯੇ ਕਿਉਂ ਮੇਰੇ ਦਿਮਾਗ ਮੇ ਡਾਲਨਾ ਚਾਹਤੇ ਹੈ ਕਿ ਆਪ ਸੁਸਾਈਡ ਕਰ ਲੀਜੀਏ, ਤੋ ਯੇ ਸੁਸਾਈਡ ਥੀ ਕਿ ਯੇ ਪਲਾਨ ਮਰਡਰ ਥਾ, ਲੇਕਿਨ ਸੁਸ਼ਾਂਤ ਕੀ ਗਲਤੀ ਇਹੀ ਹੈ ਕਿ ਵੋ ਉਨਕੀ ਬਾਤ ਮੰਨ ਗਿਆ, ਉਹਨੇ ਕਿਹਾ ਤੁਮ ਵਰਥਲੈਸ ਹੋ, ਵੋ ਮੰਨ ਗਿਆ, ਉਸਨੇ ਹੀ ਡਿਡਨਟ ਰਿਮੈਂਬਰ ਵਾਟ ਹਿਸ ਮਦਰ ਟੋਲਡ ਹਿਮ, ਉਹਨੇ ਕਿਹਾ ਕਿ ਤੁਹਾਰਾ ਕੁਛ ਨਹੀਂ ਹੋਗਾ, ਵੋ ਮੰਨ ਗਿਆ, ਵੋ ਚਾਹਤੇ ਹੀ ਯੇ ਹੈ ਕਿ ਵੋ ਇਤਿਹਾਸ ਲਿਖੇ, ਔਰ ਯੇ ਲਿਖੇ ਕਿ ਸੁਸ਼ਾਂਤ ਕਮਜ਼ੋਰ ਦਿਮਾਗ ਕਾ ਥਾ, ਵੋ ਯੇ ਨਹੀਂ ਬਤਾਏਂਗੇ ਕਿ ਕਿਆ ਸੱਚਾਈ ਕਿਆ ਹੈ, ਤੋ ਹਮੇ ਯੇ ਡਿਸਾਈਡ ਕਰਨਾ ਹੈ ਕਿ ਹੂ ਵਿਲ ਰਾਈਟ ਦਾ ਹਿਸਟਰੀ, ਵੀ ਵਿਲ ਡਿਸਾਈਡ ਦੈਟ।
ਸੋ ਅਸਲ ਦੇ ਵਿੱਚ ਜੋ ਇਕੱਲਾ ਉਸ ਇੰਡਸਟਰੀ ਦੇ ਵਿੱਚ ਨਹੀਂ, ਸੋ ਆਲੇ ਦੁਆਲੇ ਜਿਹੜਾ ਇੱਕ ਨੈਰੇਟਿਵ ਸੈਟਅਪ ਕਰ ਦਿੱਤਾ ਜਾਂਦਾ ਮੀਡੀਆ ਜਿਹੜਾ ਜੀ ਜੋ ਸਾਡੇ ਖਾਨਿਆਂ ਦੇ ਵਿੱਚ ਪਾ ਰਿਹਾ ਜੀ, ਅਸੀਂ ਵੀ ਕਈ ਵਾਰੀ ਉਸੇ ਹੀ ਦਲਦਲ ਦਾ ਹਿੱਸਾ ਜ਼ਰੂਰ ਹੁੰਦੇ ਹਾਂ, ਪਰ ਜਿਸ ਢੰਗ ਦੇ ਨਾਲ ਸੋਸ਼ਲ ਇੰਜੀਨੀਅਰਿੰਗ ਕੀਤੀ ਜਾਂਦੀ ਹੈ, ਜਿਵੇਂ ਲੋਕਾਂ ਨੂੰ ਦਾ ਜਿਹੜਾ ਸੋਚਣ ਢੰਗ ਆ ਉਹ ਬਦਲਿਆ ਜਾਂਦਾ, ਕਿਵੇਂ ਜਿਹੜਾ ਜੀ ਉਹ ਜਿਹੜੀ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਬਣਾ ਕੇ ਪੇਸ਼ ਕੀਤਾ ਜਾਂਦਾ, ਸੇ ਉਸੇ ਦਾ ਹੀ ਇੱਕ ਹਿੱਸਾ ਹੈ ਜੀ। ਔਰ ਚਲੋ ਹੋਰ 10-15-20 ਦਿਨ ਗੱਲਾਂ ਬਾਤਾਂ ਹੋਣਗੀਆਂ, ਅਜੇ ਹੋਰ ਬਹੁਤ ਸਾਰੇ ਜਿਹੜੇ ਐਗਜ਼ਾਮਪਲਸ ਜਿਹੜੀਆਂ ਨੇ ਉਹ ਸਾਹਮਣੇ ਨੇ, ਭਾਵੇਂ ਕਿ ਉਹਨਾਂ ਨੇ ਜਾਨ ਨਹੀਂ ਦਿੱਤੀ, ਪਰ ਕਿਸ ਢੰਗ ਦੇ ਨਾਲ ਉਹਨਾਂ ਨੂੰ ਇੰਡਸਟਰੀ ਦੇ ਵਿੱਚੋਂ ਬਾਹਰ ਕਰਨ ਦੇ ਲਈ ਕੀ ਕੁਛ ਕੀਤਾ ਗਿਆ ਜੀ। ਸੋ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਨਿਕਲਣਗੀਆਂ, ਕਿਉਂਕਿ ਜਿਹੜੀ ਇਹ ਚਾਹੇ ਉਹ ਫਿਲਮ ਇੰਡਸਟਰੀ ਹੈ, ਚਾਹੇ ਸਾਡੇ ਗਾਉਣ ਵਾਲੇ ਨੇ, ਜਿੰਨੀ ਵੀ ਐਂਟਰਟੇਨਮੈਂਟ ਇੰਡਸਟਰੀ ਹੈ ਜੀ, ਇਹਨਾਂ ਦਾ ਸਮਾਜ ਦੇ ਉੱਪਰ ਬੜਾ ਵੱਡਾ ਇੰਪੈਕਟ ਹੁੰਦਾ। ਕਈ ਵਾਰੀ ਸਾਨੂੰ ਲੱਗਦਾ ਹੁੰਦਾ ਕਿ ਜੇ ਕੋਈ ਬੰਦਾ ਉਸ ਜੋ ਨੈਰੇਟਿਵ ਸੈਟਅਪ ਹੋ ਰਿਹਾ ਉਸਦਾ ਵਿਰੋਧ ਕਰਦਾ, ਅਤੇ ਉਸਨੂੰ ਅਸੀਂ ਕਈ ਵਾਰੀ ਰੂੜੀਵਾਦੀ ਵੀ ਕਹਿਣ ਲੱਗ ਪੈਂਦੇ ਹਾਂ, ਕਈ ਵਾਰੀ ਅਸੀਂ ਬਹੁਤੀ ਵਾਰੀ ਜਿਹੜਾ ਜੀ ਉਹਦੇ ਉਲਟ ਭੁਗਤਦੇ ਹਾਂ। ਜਿਵੇਂ ਅੱਜ ਤੋਂ ਆਪਾਂ ਜੇ 7-8 ਸਾਲ ਪਹਿਲਾਂ ਦੀ ਗੱਲ ਕਰ ਲਈਏ, ਈਵਨ ਤੋਂ 10 ਸਾਲ ਪਹਿਲਾਂ ਦੀ ਗੱਲ ਕਰ ਲਈਏ, ਜਦੋਂ ਆਹ ਗੰਦੇ ਗਾਉਣ ਵਾਲਿਆਂ ਦਾ ਇੱਕ ਸ਼ੁਰੂਆਤ ਹੋਈ ਹੈ ਜੀ, ਉਦੋਂ ਬਹੁਤੇ ਲੋਕ ਜਿਹੜੇ ਸੀਗੇ ਉਹ ਸਾਡੀ ਵੀ ਆਲੋਚਨਾ ਕਰਦੇ ਰਹੇ ਨੇ ਜੀ, ਬਹੁਤੇ ਮੀਡੀਆ ਵਾਲੇ ਜਿਹੜੇ ਉਹ ਸਾਡੇ ਉਲਟ ਭੁਗਤਦੇ ਰਹੇ ਨੇ ਜੀ। ਉਸ ਤੋਂ ਬਾਅਦ ਜਿਸ ਢੰਗ ਦੇ ਨਾਲ ਬੌਂਗਾ, ਬੇਸੁਰਾ ਅਤੇ ਬੰਦੂਕਾਂ ਵਾਲੇ ਗਾਣਿਆਂ ਦਾ ਇੱਕ ਹੜ੍ਹ ਆਇਆ ਔਰ ਹਰ ਬੰਦਾ ਹੀ ਜਿਹੜਾ ਜੀ ਆਪਣੇ ਆਪ ਨੂੰ ਉਹ ਗਵੱਈਆ ਸਮਝਣ ਲੱਗ ਪਿਆ, ਉਹਦੇ ਸਾਈਡ ਇਫੈਕਟ ਜਿਹੜੇ ਨੇ ਉਹ ਅੱਜ ਸਾਹਮਣੇ ਆਉਣ ਲੱਗ ਪਏ ਨੇ ਨਾ। ਅੱਜ ਉਹੀ ਜਿਹੜੇ ਕਹਿ ਲਓ ਵੀ ਬਦਮਾਸ਼ ਜਿਹੜੇ ਜਿਨ੍ਹਾਂ ਨੂੰ ਗਾਉਣਾ ਤਾਂ ਆਉਂਦਾ ਨਹੀਂ ਗਾਉਣ ਵਾਲੇ ਤਾਂ ਆਪਾਂ ਨੂੰ ਕਹਿ ਨਹੀਂ ਸਕਦੇ, ਪਰ ਉਹ ਸਥਾਪਿਤ ਨੇ ਅੱਜ, ਉਹ ਕਹਾਉਂਦੇ ਨੇ ਗਾਉਣ ਵਾਲੇ ਜੀ, ਉਹ ਕਹਿੰਦੇ ਸਾਨੂੰ ਕਿਸੇ ਮੀਡੀਆ ਦੀ ਲੋੜ ਪਈ ਹੈ ਜੀ, ਔਰ ਉਹ ਆਪਣੇ ਜਿਹੜੇ ਫੈਨ ਨੇ ਜੀ, ਉਹਨਾਂ ਦੇ ਜਿਹੜੇ ਫੋਲੋ ਕਰਨ ਵਾਲੇ ਨੇ, ਉਹਨਾਂ ਨੂੰ ਪਸੰਦ ਕਰਨ ਵਾਲੇ ਨੇ, ਉਹਨੂੰ ਸ਼ਰੇਆਮ ਜਿਹੜੇ ਆ ਉਹ ਕਹਿੰਦੇ ਨੇ ਕਿ ਜੇ ਕੋਈ ਬੰਦਾ ਇਸ ਤਰੀਕੇ ਦੇ ਨਾਲ ਆਪਣੇ ਵਿਰੁੱਧ ਬੋਲਦਾ ਤਾਂ ਉਹਨੂੰ ਚੱਕ ਦਿਓ ਜੀ, ਬਸ ਸ਼ਰੇਆਮ ਉਹ ਮੀਡੀਆ ਨੂੰ ਧਮਕੀਆਂ ਦਿੰਦੇ ਨੇ ਜੀ। ਇੱਕ ਇਹੋ ਜਿਹਾ ਜਿਹੜਾ ਸੈਟਅਪ ਹੋ ਗਿਆ, ਸੋ ਅਸਲ ਦੇ ਵਿੱਚ ਜਿਹੜੇ ਬੰਦੇ ਉਹਨਾਂ ਦਾ ਵਿਰੋਧ ਕਰਦੇ ਨੇ ਸਮਾਜ ਦਾ, ਜਿਹੜਾ ਵੀ ਹਿੱਸਾ, ਚਾਹੇ ਉਹ ਸਾਹਿਤਕ ਸਫਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਨੇ, ਚਾਹੇ ਕੁਝ ਕੁ ਜਿਹੜੇ ਉਹ ਮੀਡੀਆ ਵਾਲੇ ਲੋਕ ਨੇ, ਚਾਹੇ ਸਮਾਜ ਦੇ ਜਿਹੜੇ ਬਾਕੀ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਇੱਕ ਵਿਰੋਧ ਕਰਦਾ, ਸਿਰਫ ਇਸੇ ਕਰੇ ਕਰਦਾ ਕਿ ਭਾਈ ਜਿਹੜਾ ਇੰਪੈਕਟ ਸਾਡੇ ਯੂਥ ਦੇ ਉੱਪਰ ਇਹਨਾਂ ਦਾ ਪੈ ਰਿਹਾ, ਜਿਹੜੀਆਂ ਚੀਜ਼ਾਂ ਨਮੋਸ਼ੀ ਦਾ ਕਾਰਨ ਹੋਣੀਆਂ ਚਾਹੀਦੀਆਂ ਸੀ, ਉਹ ਚੀਜ਼ਾਂ ਜਿਹੜੀਆਂ ਨੇ ਜੀ ਉਹ ਵਰਤੀਆਂ ਜਾ ਰਹੀਆਂ ਨੇ, ਉਹਨਾਂ 'ਤੇ ਮਾਣ ਕੀਤਾ ਜਾਣ ਲੱਗ ਪਿਆ। ਸੋ ਜਿਹੜਾ ਉਹੋ ਜਿਹਾ ਮਾਹੌਲ ਇੱਕ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਉਹਦੇ ਸਾਈਡ ਇਫੈਕਟ ਹੀ ਨੇ, ਔਰ ਹੁਣ ਉਹ ਸ਼ਰੇਆਮ ਚੰਡਾ ਗੱਡ ਕੇ ਬਦਮਾਸ਼ੀ ਕਰ ਰਹੇ ਹੈਗੇ, ਔਰ ਜਦੋਂ ਕਿਤੇ ਕਿਸੇ ਦੇ ਡਿੱਕੇ ਆ ਗਿਆ ਗੱਲ ਕੀ ਕਿ ਉੱਥੇ ਜਿਹੜਾ ਪੁਲਿਸ ਤੰਤਰ ਆ, ਜਿਹੜਾ ਸਿਸਟਮ ਆ, ਸਿਸਟਮ ਜਿਹੜਾ ਜੀ ਉਹ ਉਸਨੂੰ ਵਰਤ ਰਿਹਾ, ਸਿਸਟਮ ਜਿਹੜਾ ਆ ਉਹ ਜਿਸ ਢੰਗ ਦੇ ਨਾਲ ਨਸ਼ਲਕੁਸ਼ੀ ਦੀ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਪੰਜਾਬ ਦੇ ਵਿੱਚ, ਪੰਜਾਬ ਦੇ ਯੂਥ ਨੂੰ ਪਤਾ ਨਹੀਂ ਕਿਹੜੇ ਪਾਸੇ ਨੂੰ ਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸੋ ਉਸ ਗਿਣੀ ਮਿੱਥੀ ਸਾਜ਼ਿਸ਼ ਜਿਹੜੀ ਹੈ ਹੁਣ ਤੋਂ ਨਹੀਂ ਹੋ ਰਹੀ। ਸੋ ਜਿਹੜਾ ਸਾਡਾ ਸਾਹਿਤ ਸੀ ਉਸਨੂੰ ਗੰਧਲਾ ਕਰਕੇ ਸਾਡੇ ਜਵਾਨਾਂ ਦਾ, ਸਾਡੀ ਨੌਜਵਾਨੀ ਦਾ, ਸਾਡੇ ਯੂਥ ਦਾ ਜਿਹੜਾ ਸੋਚਣ ਢੰਗ ਜਿਸ ਢੰਗ ਦੇ ਨਾਲ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਸੋ ਉਹਦੇ ਵਿੱਚ ਬਹੁਤ ਹੱਦ ਤੱਕ ਉਹ ਕਾਮਯਾਬ ਹੋਏ ਵੀ ਨੇ, ਔਰ ਅੱਜ ਉਹੀ ਤਰੀਕਾ ਜੀ ਉਹੀ ਹਿੱਸਾ ਬਣਿਆ ਕਿ ਜਿਹੜੇ ਜੇ ਹੁਣ ਕੋਈ ਉਸ ਨੈਰੇਟਿਵ ਦਾ ਵਿਰੋਧ ਕਰੇਗਾ ਤਾਂ ਸ਼ਰੇਆਮ ਜਿਹੜੀ ਜੀ ਇੱਦਾਂ ਦੇ ਬਦਮਾਸ਼ਾਂ ਵੱਲੋਂ ਧਮਕੀਆਂ ਆਉਂਦੀਆਂ ਨੇ ਕਿ ਭਾਈ ਉਸਨੂੰ ਠੋਕ ਦਿਆਂਗੇ, ਉਸਨੂੰ ਚੱਕ ਦਿਆਂਗੇ, ਚਾਹੇ ਜਿਹੜਾ ਮਰਜ਼ੀ ਹੈ ਕੋਈ, ਚਾਹੇ ਕੋਈ ਮੀਡੀਆਕਾਰ ਹੈ ਜੀ। ਹੁਣ ਮੀਡੀਆ ਵਾਲੇ ਜਿਹੜੇ ਨੇ ਜੀ ਉਹ ਵੱਖ ਵੱਖ ਕਮਿਸ਼ਨਰਸ ਦੇ, SSP ਦੇ, DC ਦੇ ਦਫ਼ਤਰਾਂ 'ਤੇ ਧਰਨੇ ਦੇਣ ਲੱਗੇ ਨੇ, ਕਿਉਂਕਿ ਕੱਲ੍ਹ ਦਾ ਜੋ ਸਿੱਧੇ ਤੌਰ ਦੇ ਉੱਪਰ ਧਮਕੀ ਆ ਗਈ ਹੈ, ਪਹਿਲਾਂ ਇਹ ਲੋਕ ਸੀ ਜਿਹੜੇ ਕਹਿੰਦੇ ਪੂਛਾਂ ਚੱਕ ਚੱਕ ਕੇ ਜਾ ਕੇ ਇੰਟਰਵਿਊ ਕਰਦੇ ਸੀ, ਸਾਡੇ ਇੱਥੇ ਵੀ ਲੋਕ ਨੇ ਜਿਨ੍ਹਾਂ ਨੇ ਹੁਣ ਵੀ ਇੰਟਰਵਿਊਆਂ ਕਰਨੀਆਂ ਨੇ, ਮੁੜ ਕੇ ਫਿਰ ਆਪੇ ਹੱਥਾਂ ਦੀ ਦੰਦੀਆਂ ਵੱਢਣੀਆਂ ਨੇ। ਸੋ ਉੱਦਾਂ ਦੇ ਹਰ ਇੱਕ ਜਿਹੜੀ ਉਸ ਸੋਚ ਵਾਲੇ ਬੰਦੇ ਨੂੰ ਵੀ ਲਾਹਣਤ ਦੇਣੀ ਬਣਦੀ ਹੈ। ਖੈਰ ਇੱਕ ਹੋਰ ਜਿਹੜੀ ਵੱਡੀ ਚੀਜ਼ ਪਿਛਲੇ ਵੀਕਐਂਡ ਦੇ ਉੱਪਰ ਸਾਹਮਣੇ ਆਈ ਹੈ ਜੀ, ਉਹ ਆ ਜੀ ਸਾਡੇ ਇੱਥੋਂ ਦੇ ਇੱਕ ਸਕੂਲ ਦੇ ਪ੍ਰਿੰਸੀਪਲ ਨੂੰ ਚਾਰਜ ਕੀਤਾ ਗਿਆ, ਦੋ ਚਾਰਜ ਜਿਹੜੇ ਆ ਉਹ ਉਹਦੇ 'ਤੇ ਲਾਏ ਗਏ ਨੇ। ਆਪਾਂ ਗਲਤ ਸਮਾਜ ਦੀ ਕਰਦੇ ਹਾਂ, ਸਮਾਜਿਕ ਗਿਰਾਵਟ ਦੀ ਗੱਲ ਕਰਦੇ ਹਾਂ, ਕਈ ਵਾਰੀ ਅਸੀਂ ਬਿਨਾਂ ਸੋਚੇ ਸਮਝੇ ਪਹਿਚਾਣੇ ਬੰਦੇ ਨੂੰ ਇੰਨਾ ਕੁ ਉੱਤੇ ਚੱਕ ਲੈਂਦੇ ਹਾਂ, ਅਤੇ ਜੇ ਕੋਈ ਬੰਦਾ ਉਸ ਵੇਲੇ ਕਿਸੇ ਦੀ ਆਲੋਚਨਾ ਸ਼ੁਰੂ ਕਰਦਾ ਨਾ ਤਾਂ ਅਸੀਂ ਜੱਜਮੈਂਟਲ ਹੋ ਕੇ ਨਹੀਂ ਇਹਨਾਂ ਦੇ ਕੋਈ ਨਿੱਜੀ ਕੋਈ ਲਾਗਡਾਟ ਹੋਣੀ ਜਿਹੜਾ ਵਿਰੋਧ ਕਰਦੇ ਆ ਜੀ। ਸਾਡੇ ਬਹੁਤੇ ਲੋਕਾਂ ਨੂੰ ਪਹਿਚਾਣ ਹੀ ਨਹੀਂ ਵੀ ਇਹ ਬੰਦੇ ਜਿਹੜੇ ਉਹ ਕਰਨਾ ਕੀ ਚਾਹੁੰਦੇ ਨੇ, ਪਰੰਤੂ ਕਈ ਵਾਰੀ ਇਹ ਵੀ ਹੋ ਜਾਂਦਾ ਕਿ ਕਈ ਲੋਕ ਜਿਹੜੇ ਨੇ ਉਹ ਵਗਦੀ ਗੰਗਾ 'ਚ ਆਪਣੇ ਆਪ ਨੂੰ ਜਿਹੜੇ ਸੋਸ਼ਲ ਸਰਵੈਂਟ ਜਾਂ ਫਿਰ ਸਮਾਜ ਦਾ ਬੜਾ ਹੇਜ ਰੱਖਣ ਵਾਲੇ ਜਿਹੜੇ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਨੇ ਅਤੇ ਮੁੜ ਕੇ ਬਾਅਦ ਵਿੱਚ ਨਿਕਲਦੇ ਕੁਛ ਹੋਰ ਨੇ। ਸੋ ਉਹਨਾਂ ਦਾ ਇੰਪੈਕਟ ਇਹ ਪੈਂਦਾ ਕਿ ਜਿਹੜੇ ਬਹੁਤੇ ਕਈ ਸੰਸੀਅਰ ਲੋਕ ਵੀ ਨੇ ਉਹਨਾਂ 'ਤੇ ਵੀ ਲੋਕ ਯਕੀਨ ਕਰਨ ਨੂੰ ਹਟ ਜਾਂਦੇ ਨੇ। ਆਪਾਂ ਇਹਦੀ ਥੋੜ੍ਹੀ ਬਹੁਤੀ ਗੱਲਬਾਤ ਕਰਨੀ ਆ। ਇਹ ਦੋ ਸ਼ਖਸੀਅਤਾਂ ਟੋਰਾਂਟੋ ਦੇ ਵਿੱਚ ਇਹੋ ਜਿਹੀਆਂ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਇੱਕ ਸਮਾਜ ਸੇਵੀ ਵਜੋਂ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ, ਪਰੰਤੂ ਬਾਅਦ ਵਿੱਚ ਨਿਕਲੇ ਠੱਗ। ਆਪਾਂ ਅੱਗੇ ਜਾ ਕੇ ਗੱਲਬਾਤ ਕਰਦੇ ਹਾਂ, ਇੱਕ ਨਿੱਕੀ ਜਿਹੀ ਬ੍ਰੇਕ ਲੈ ਲਈਏ।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ AZ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5500 ਤੋਂ 6000 ਮਾਈਲਸ ਪਰ ਵੀਕ ਟੀਮਸ ਲਈ, 3000 ਤੋਂ 4000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-400-5599-0 ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
Ontario, आप COVID-19 से लोगों को सुरक्षित रखने के लिए अंतर ला रहे हैं और हम सभी को एक दूसरे की सुरक्षा के लिए अपने प्रयासों को जारी रखने की आवश्यकता है। यदि आप चिंतित हैं कि आपको COVID-19 हो सकता है या वायरस के संपर्क में आए हो सकते हैं, तो जांच करवाइए। शारीरिक दूरी पर अमल करें, 2 मीटर की दूरी पर रहें। जब शारीरिक दूरी एक चुनौती हो तो चेहरे के कवरिंग पहने और हाथों को बार बार धोएं, अंदर या बाहर। सुरक्षित रहें, जीवन बचाएं। ontario.ca/coronavirus पे अधिक जानें। ओंटेरियो सरकार द्वारा भुगतान किया गया।
ਨਾ ਮੈਂ ਕਿਹਾ ਜੀ ਕੀ ਗੱਲ ਹੋਈ, ਕੱਲ ਸਾਨੂੰ ਨਵੇਂ ਘਰ ਦੀ ਚਾਬੀ ਮਿਲਣੀ ਹੈ ਤੇ ਤੁਸੀਂ ਮੂੰਹ ਲਟਕਾਈ ਬੈਠੇ ਹੋ।
ਕੀ ਦੱਸਾਂ, ਬੈਂਕ ਨੇ ਮਾਰਗੇਜ ਦੇਣ ਤੋਂ ਮਨਾ ਕਰ ਦਿੱਤਾ ਤੇ ਮੈਂ ਤੇ ਸਾਰੇ ਰਿਸ਼ਤੇਦਾਰਾਂ ਤੇ ਯਾਰਾਂ ਬੇਲੀਆਂ ਨੂੰ ਸੱਦਾ ਵੀ ਦੇ ਬੈਠਾ।
ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ, ਸੈਂਟਮ ਮਾਰਗੇਜ ਸਮਾਰਟ ਦੇ ਬ੍ਰੋਕਰ ਰਣਜੀਤ ਢਿੱਲੋਂ ਨੂੰ ਫੋਨ ਕਰ ਲਓ, ਹਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਰਣਜੀਤ ਢਿੱਲੋਂ ਸੇਮ ਡੇ ਮਾਰਗੇਜ ਲੈ ਕੇ ਦਿੰਦੇ ਨੇ ਤੇ ਨਾਲ ਹੀ ਸਾਰੇ ਬੈਂਕਾਂ ਤੋਂ ਸ਼ੋਪ ਕਰਕੇ ਰੇਟ ਵੀ ਵਧੀਆ ਲੈ ਕੇ ਦੇਣਗੇ।
ਰਣਜੀਤ ਢਿੱਲੋਂ ਕਾਲ ਕਰੋ 905-499-2700-905-499-2700। ਰਣਜੀਤ ਢਿੱਲੋਂ।
P for popular, P for pizza,
P for pehla,
pehla
haanji na dooja na teeja, khao hamesha number 1 popular pizza
jithe na sirf tusi apne manpasand pizza balki swad le kharare wings te garlic bread da vi maza le sakde ho।
bhai bachiyan te jawanan nu hi nahi, eh ta saadi bebe nu vi pata hai।
aho ji bhukh lagi hai bali te kamao number
905-874-4242 905-874-4242 popular pizza।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡ ਬ੍ਰਿਜ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫਰਿੱਜ, ਸਟੋਵ, ਵਾਸ਼ਰ, ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 905-799-0045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਲੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਿਲ ਯਾਰ।
ਇੱਕ ਵਾਰੀ ਫੇਰ ਸਵਾਗਤ ਜੀ। ਉਮੀਦ ਹੈ ਕਿ ਹੁਣ ਤੱਕ ਦੀ ਗੱਲਬਾਤ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਵੇਗੀ। ਸੋ ਹੁਣ ਆਪਾਂ ਗੱਲਬਾਤ ਕਰਦੇ ਹਾਂ ਜੀ, ਜਿਹੜਾ ਉਸ ਦਿਨ ਪਰਚਾ ਦਰਜ ਹੋਇਆ। ਸੋ ਕੁਦਰਤੀ ਗੱਲਬਾਤ ਸੁਣ ਰਹੇ ਹੁਣੇ ਜੀ ਆਪਣੇ ਬਿਰਦੀ ਸਾਹਿਬ, ਉਹਨਾਂ ਨੂੰ ਵੀ ਆਪਾਂ ਨਾਲ ਹਿੱਸੇਦਾਰ ਬਣਾਉਂਦੇ ਗੱਲ ਦੇ ਵਿੱਚ। ਬਿਰਦੀ ਸਾਹਿਬ ਨੇ ਪਿਛਲੇ ਦਿਨੀ ਲਿਖਿਆ ਸੀ ਜਿਹੜੇ ਸੰਜੀਵ ਧਵਨ ਹੋਰਾਂ 'ਤੇ ਚਾਰਜਸ ਲੱਗੇ ਨੇ ਉਸ ਦੇ ਬਾਰੇ, ਕਿਉਂਕਿ ਸਾਡੀ ਸੁਸਾਇਟੀ ਜਿਹੜੀ ਜੱਜਮੈਂਟਲ ਬਹੁਤ ਆ। ਬਿਰਦੀ ਸਾਹਿਬ ਜੀ ਆਇਆਂ ਨੂੰ ਸਵਾਗਤ ਆ।
ਰਣਜੀਤ, ਤੁਹਾਨੂੰ ਤੇ ਤੁਹਾਡੇ ਸਾਰੇ ਸੋਤਾਂ ਨੂੰ ਜੀ ਬੜੇ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
ਰਾਣਾ ਜੀ, ਜਿਹੜੀ ਤੁਸੀਂ ਗੱਲ ਕੀਤੀ ਨਾ ਜੀ ਹੁਣੇ, ਮੈਂ ਸੁਣਦਾ ਸੀ ਕੁਦਰਤੀ ਤੇ ਤੁਹਾਡੀ ਗੱਲਾਂ, ਦੋਨੇ ਤਿੰਨ ਜਿਹੜੀ ਤੋਂ ਗੱਲਾਂ ਕੀਤੀਆਂ ਬੜੀਆਂ ਇੰਪੋਰਟੈਂਟ ਹੈ ਜੀ ਉਹ। ਪਹਿਲਾਂ ਤਾਂ ਜੀ ਜਿਹੜਾ ਸੁਸ਼ਾਂਤ ਸਿੰਘ ਰਾਜਪੂਤ ਦੀ ਡੈਥ ਹੋਈ ਹੈ, ਉਹਨੇ ਜੋ ਕੁਛ ਬਾਹਰ ਕੱਢ ਕੇ ਲਿਆਂਦਾ ਜੀ ਉਸ ਚੀਜ਼ ਨੇ, ਵਾਕਈ ਜੀ ਬੰਦੇ ਦੀ ਸ਼ੋਹਰਤ, ਪੈਸਾ, ਨਾਮ, ਰੁਤਬਾ ਜੋ ਕੁਛ ਵੀ ਹੈਗਾ ਜੀ, ਉਹ ਗਰੰਟੀ ਨਹੀਂ ਹੈਗੀ ਜੀ ਕਿਸੇ ਵੀ ਹਾਲਤ ਦੇ ਵਿੱਚ ਵੀ ਤੁਹਾਡਾ ਸੁਖੀ ਜੀਵਨ ਸੁਖੀ ਹੋਵੇ, ਤੁਸੀਂ ਖੁਸ਼ ਹੋਵੋ, ਤੁਹਾਡੇ ਮਨ ਦੀ ਸ਼ਾਂਤੀ ਨਾਲ ਇਹਨਾਂ ਸਾਰੀਆਂ ਗੱਲਾਂ ਦਾ ਕੋਈ ਤਲਕ ਨਹੀਂ ਹੈਗਾ ਜੀ। ਜਿੰਨੇ ਤੁਸੀਂ ਵੱਡੇ ਮਰਜ਼ੀ ਪਰਿਵਾਰ ਵਾਲੇ, ਜਿੰਨੇ ਵੱਡੇ ਮਰਜ਼ੀ ਘਰਾਂ ਵਾਲੇ ਹੋ, ਜਿੰਨੇ ਵੱਡੇ ਮਰਜ਼ੀ ਸੋਹਣੀਆਂ ਕਾਰਾਂ ਚਲਾਉਂਦੇ ਹੋ, ਜਿੰਨੇ ਮਰਜ਼ੀ ਤੁਸੀਂ ਸੋਹਣੇ ਕੱਪੜੇ ਪਾਉਂਦੇ ਹੋ, ਤੁਹਾਡੀ ਪੋਲੀਟੀਕਲ ਅਪਰੋਚ ਹੈ, ਜੋ ਮਰਜ਼ੀ ਹੈ ਜੀ, ਇਹ ਸਾਫ਼ ਹੋ ਜਾਂਦਾ ਜੀ ਜਦੋਂ ਤੁਸੀਂ ਅੰਦਰੋਂ ਤੁਹਾਡੇ ਮਨ ਨੂੰ ਟਿਕਾ ਨਹੀਂ ਹੈਗਾ, ਮਨ ਨੂੰ ਸ਼ਾਂਤੀ ਨਹੀਂ ਹੈਗੀ, ਤੁਹਾਡੀਆਂ ਇੱਛਾਵਾਂ ਤੁਹਾਡੀਆਂ ਤੁਹਾਡੀ ਪਹੁੰਚ ਤੋਂ ਬਹੁਤ ਦੂਰ ਚਲ ਜਾਂਦੀਆਂ, ਤੇ ਸੁਪਨੇ ਵੱਡੇ ਲੈ ਲੈਂਦੇ ਆਪਾਂ ਤੇ ਪੂਰੇ ਨਹੀਂ ਹੁੰਦੇ, ਤੇ ਫਿਰ ਉਹ ਇਹ ਕੁਛ ਹੁੰਦਾ ਜੀ, ਬਹੁਤ ਅਫਸੋਸਨਾਕ ਹੈ। ਸੋਸਾਇਟੀ, ਅੱਜ ਦੀ ਸੋਸਾਇਟੀ ਇੱਦਾਂ ਦੀ ਬਣਦੀ ਜਾ ਰਹੀ ਹੈ ਜੀ, ਇੱਥੇ ਵੀ ਬੜਾ ਕੁਛ ਆਪਾਂ ਦੇਖਦੇ ਹਾਂ, ਤੇ ਮੰਦ ਭਾਗਾ ਜੀ ਇਹਦੇ ਵਾਸਤੇ। ਮੈਂ ਤਾਂ ਉਹੀ ਕੋਸ਼ਿਸ਼ ਕਰਦੇ ਹੁੰਦੇ ਵੀ ਆਪਾਂ ਨਿੱਜ ਨਾਲ ਜੁੜੀਏ, ਨਿੱਜ ਨਾਲ ਮਤਲਬ ਉਹ ਨਹੀਂ ਵੀ ਆਪਾਂ ਮਦਰ ਪਾਸ ਹੋ ਜਾਈਏ, ਨਿੱਜ ਨਾਲ ਮਤਲਬ ਆਪਣੇ ਆਪ ਨਾਲ ਜੁੜੀਏ ਜੀ ਪਹਿਲਾਂ। ਆਪਣੇ ਆਪ ਨਾਲ ਜੁੜਾਂਗੇ ਜੀ ਤੇ ਪਰਿਵਾਰ ਵੀ ਤੁਹਾਡੇ ਨਾਲ, ਫਿਰ ਸਭ ਤੋਂ ਪਹਿਲੀ ਗੱਲ ਪਰਿਵਾਰ ਦਾ, ਤੁਸੀਂ ਇਹਦੇ ਨਾਲ ਤੁਹਾਡਾ ਸਭ ਤੋਂ ਪਹਿਲਾਂ ਪਰਿਵਾਰ ਹੈ ਜੀ।
ਅਸਲ ਦੇ ਵਿੱਚ ਕੀ ਹੈ ਕਿ ਜਦੋਂ ਅਸੀਂ ਦੂਜੇ ਤੇ ਡਿਪੈਂਡੈਂਟ ਆ ਨਾ,
ਹਾਂਜੀ,
ਚਾਹੇ ਇਮੋਸ਼ਨਸ ਤੌਰ ਦੇ ਉੱਪਰ ਆ, ਜਦੋਂ ਤੁਹਾਡੇ ਤੇ ਉੱਪਰ ਕਿਸੇ ਨਾ ਕਿਸੇ ਦਾ ਕਬਜ਼ਾ ਆ,
ਬਿਲਕੁਲ,
ਤੁਹਾਡੀ ਸੋਚ ਤੇ ਕਿਸੇ ਦਾ ਕਬਜ਼ਾ, ਤੁਹਾਡੀਆਂ ਖੁਸ਼ੀਆਂ ਤੇ ਕਿਸੇ ਦਾ ਕਬਜ਼ਾ, ਤੁਹਾਡੀਆਂ ਇੱਛਾਵਾਂ ਦੇ ਉੱਪਰ ਕਿਸੇ ਦਾ ਕਬਜ਼ਾ, ਜਦੋਂ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਫਲਾਂ, ਕਿਉਂਕਿ ਤੁਸੀਂ ਇਸ ਸਾਰੇ ਮਸਲਿਆਂ ਦੇ ਵਿੱਚ ਜਦੋਂ ਤੁਸੀਂ ਆਤਮ ਨਿਰਭਰ ਨਹੀਂ ਹੋ।
ਹਾਂਜੀ ਹਾਂਜੀ, ਮੈਂ ਉਹੀ ਗੱਲ ਕਹਿਣ ਲੱਗਾ ਸੀ, ਮੈਂ ਉਹੀ ਤਾਂ ਹੀ ਮੈਂ ਕਹਿ ਰਿਹਾ ਸੀ ਵੀ ਆਪਣੇ ਨਿੱਜ ਨਾਲ, ਆਪਣੇ ਆਪ ਨਾਲ, ਆਪਦੀ ਅੰਤਰ ਆਤਮਾ ਨਾਲ ਜੋੜਾਂਗੇ ਜੀ ਆਪਾਂ
ਜੀ,
ਉਹਦੇ ਨਾਲ ਤੁਹਾਨੂੰ, ਤੁਹਾਡੀ ਕਪੈਸਿਟੀ, ਤੁਹਾਡੀ ਕਾਬਲੀਅਤ, ਤੁਹਾਡੀ ਕੀ, ਤੁਹਾਡੀ ਖੁਦ ਕੀ ਹੈ, ਮਤਲਬ ਤੁਹਾਡੀ ਹੋਣ ਦਾ ਕੀ ਮਤਲਬ ਹੈਗਾ, ਤੁਸੀਂ ਆਲਾ ਦੁਆਲਾ ਦਾ ਕਿਹੋ ਜਿਹਾ ਸਿੱਜਣਾ, ਕਿੰਨੀਆਂ ਕਿਹੋ ਜਿਹੀਆਂ ਤੁਸੀਂ ਇੱਛਾਵਾਂ ਪਾਲਣੀਆਂ, ਤੁਹਾਡਾ ਪਰਿਵਾਰ ਤੁਸੀਂ ਕਿਸ ਤਰ੍ਹਾਂ ਰਹਿਣਾ ਜੀ, ਤੁਹਾਡੀ ਮਿੱਤਰਾਂ ਪਿਆਰਾਂ ਨਾਲ, ਆਪਣੇ ਦੋਸਤਾਂ ਨਾਲ, ਰਿਸ਼ਤੇਦਾਰਾਂ ਨਾਲ ਕਿਵੇਂ ਵਰਤਣਾ, ਉਹ ਤੁਹਾਡੇ ਖੁਦ ਤੋਂ ਸ਼ੁਰੂ ਹੁੰਦਾ ਜੀ ਸਾਰਾ ਕੁਛ। ਅਤੇ ਜੇ ਤੁਸੀਂ ਖੁਦ ਨੂੰ ਗਵਾ ਕੇ ਅਤੇ ਸਾਰਾ ਕੁਛ ਦੂਜਿਆਂ 'ਤੇ ਡਿਪੈਂਡ ਹੀ ਹੋ ਗਿਆ, ਜਿਵੇਂ ਤੁਸੀਂ ਹੁਣੇ ਗੱਲ ਕੀਤੀ ਹੈ ਜੀ, ਅਤੇ ਫਿਰ ਉਹਦੀ ਰਿਜ਼ਲਟ ਜੀ ਚੰਗੇ ਨਹੀਂ ਨਿਕਲਦੇ ਜੀ, ਉਹ ਅੱਜ ਕੱਲ੍ਹ ਦੇ ਕੰਪਿਊਟਰ ਯੁੱਗ ਦੇ ਵਿੱਚ ਜਿੱਥੇ ਬੰਦੇ ਨੂੰ ਬੰਦਾ ਮਿਲਣ ਵਾਲੀ ਗੱਲ ਹੀ ਖਤਮ ਹੋਈ ਜਾਂਦੀ ਹੈ, ਫੋਨ ਨੇ, ਕੰਪਿਊਟਰਾਂ ਨੇ, ਸਾਰਾ ਕੁਛ ਔਨਲਾਈਨ ਨੇ ਖਰਾਬ ਕਰਤਾ ਕੰਮ ਜੀ
ਵਿੱਚੇ ਤੁਹਾਡੇ, ਸਾਨੂੰ ਸਾਡੀਆਂ ਹੱਦਾਂ ਹੀ ਨਹੀਂ ਪਤਾ। ਅਸੀਂ ਦਰਅਸਲ ਨਾ, ਸਾਡੀ ਹੱਦ ਕਿੱਥੋਂ ਤੱਕ ਗਿਆ, ਅਸੀਂ ਦੂਸਰੇ ਦੀ ਜ਼ਿੰਦਗੀ ਦੇ ਵਿੱਚ ਕਿੱਥੋਂ ਕੁ ਤੱਕ ਦਖਲ ਦੇਣਾ,
ਹਾਂਜੀ,
ਸਾਨੂੰ ਉਹ ਨਹੀਂ ਪਤਾ,
ਬਿਲਕੁਲ।
ਇਸੇ ਵਜ੍ਹਾ ਕਰਕੇ ਇੱਕ ਢੰਗ ਦੇ ਨਾਲ ਇਹ ਚੇਨ ਰਿਐਕਸ਼ਨ ਆ ਜੀ, ਸਰਕਸ ਤੇ ਜੋਕਰ ਵਾਲਾ ਹਾਲ ਆ ਜੀ, ਜਦੋਂ ਇੱਕ ਦੇ ਚਪੇੜ ਪੈਂਦੀ ਆ ਉਹ ਵਾਪਸ ਨਹੀਂ ਮਾਰਦਾ, ਉਹ ਅਗਲੇ
ਨੂੰ ਮਾਰਦਾ।
ਸਾਨੂੰ ਉਸ ਪੱਖੋਂ ਜਿਹੜਾ ਜੀ, ਕਿਉਂਕਿ ਬਹੁਤੀਆਂ ਗੱਲਾਂ ਬਾਤਾਂ ਉਹਨਾਂ ਚੀਜ਼ਾਂ ਬਾਰੇ ਹੁੰਦੀਆਂ ਨਹੀਂ, ਸੋ ਇਹ ਜਿਹੜੇ ਇੱਕ ਮਾਨਸਿਕ ਰੋਗ ਨੇ, ਚਲੋ ਇੱਕ ਕੈਮੀਕਲ ਫੰਡਾ ਵੀ ਆ ਸਾਡਾ, ਜਿਹੜਾ ਇੱਕ ਜਿਹੜੇ ਹਾਰਮੋਨਸ ਨੇ ਜਿਹੜੇ ਪੰਜ ਸੱਤ ਵਿੱਚ ਪੁਰਜੇ ਕੁਦਰਤ ਨੇ ਫਿੱਟ ਕੀਤੇ ਨੇ ਜੀ, ਜਿਹੜੇ ਵੱਖਰੇ ਵੱਖਰੇ ਸਮੇਂ ਜਿਹੜੇ ਆ ਜੀ, ਉਹ ਵੱਖ ਵੱਖ ਤਰ੍ਹਾਂ ਦਾ ਜਿਹੜਾ ਕੈਮੀਕਲ ਜਾਂ ਹਾਰਮੋਨ ਜਿਹੜੇ ਨੇ ਉਹ ਛੱਡਦੇ ਨੇ ਦਿਮਾਗ ਵਿੱਚ, ਜਿਹੜੇ ਦਿਮਾਗ ਦੇ ਵਿੱਚ ਉਹਨਾਂ ਦਾ ਇਨਬੈਲੈਂਸ ਜਾਂ ਫਿਰ ਜਿਹੜੀ ਚੀਜ਼ ਵੱਧ ਘੱਟ ਹੋ ਗਈ, ਜਿਹੜੀ ਸਾਨੂੰ ਗੁੱਡ ਫੀਲ ਕਰਾਉਂਦੀ ਆ, ਕਿਤੇ ਉਹ ਘੱਟ ਜਾਂਦੀ ਆ, ਸੋ ਉਹ ਜਿਹੜੀਆਂ ਚੀਜ਼ਾਂ ਨੇ ਅਸੀਂ ਆਪਣੇ ਆਪ ਨੂੰ ਸਮਝ ਨਹੀਂ ਸਕੇ, ਨਾ ਹੀ ਅਸੀਂ ਆਪਣੇ ਸਰੀਰ ਨੂੰ ਸਮਝਦੇ ਹਾਂ, ਨਾ ਹੀ ਸਾਡੇ ਸਰੀਰ ਦੇ ਕੰਮ ਕਰਨ ਦੇ ਤਰੀਕਿਆਂ ਨੂੰ ਸਮਝਦੇ ਹਾਂ, ਅਤੇ ਫਿਰ ਦੂਜਾ ਅਸੀਂ ਡਿਪੈਂਡੈਂਟ ਇੰਨੇ ਜ਼ਿਆਦਾ ਹੋ ਗਏ ਹਾਂ ਜੀ ਜਿਹੜੀਆਂ ਬਾਹਰੀ ਵਸਤੂਆਂ ਦੇ ਉੱਪਰ, ਕਿ ਸਾਨੂੰ ਹਰ ਚੀਜ਼ ਜਿਹੜੀ ਆ ਜੀ, ਸਾਨੂੰ ਕਿਸੇ ਦਾ ਸੁੱਖ ਵੀ ਜਿਹੜਾ ਉਹ ਪ੍ਰਭਾਵਿਤ ਕਰਦਾ, ਕਿਸੇ ਦਾ ਦੁੱਖ ਪ੍ਰਭਾਵਿਤ ਕਰੇ ਤਾਂ ਚੰਗੀ ਗੱਲ ਆ ਜੀ, ਸੋ ਜਿਹੜੀ ਕਿਸੇ ਦੂਸਰੇ ਦੀ ਚੱਕਾ ਚੌਂਹ ਜਿਹੜੀ ਉਹ ਪ੍ਰਭਾਵਿਤ ਕਰਦੀ ਆ, ਕੋਲ ਦੀ ਲੰਘੀ ਹੋਈ ਵੱਡੀ ਗੱਡੀ ਜਿਹੜੀ ਆ ਜੀ ਉਹ ਪ੍ਰਭਾਵਿਤ ਕਰਦੀ ਆ, ਸੜਕ ਦੇ ਕੰਢੇ ਦੇ ਉੱਪਰ ਕੋਈ ਭੁੱਖਾ ਬੈਠਾ ਮੰਗ ਰਿਹਾ ਜੀ, ਸਾਨੂੰ ਉਹ ਭਾਵੇਂ ਪ੍ਰਭਾਵਿਤ ਨਾ ਕਰੇ,
ਹਾਂਜੀ,
ਜੇ ਕਿਸੇ ਦੀ ਕੋਈ ਵੱਡੀ ਸਾਰੀ ਗੱਡੀ ਲੰਘਦੀ ਆ ਜੀ ਉਹ ਪ੍ਰਭਾਵਿਤ ਕਰੇ, ਜੇ ਤੁਸੀਂ ਵੱਡੀ ਗੱਡੀ 'ਚ ਬੈਠੇ ਹੋ ਤੇ ਉੱਪਰ ਦੇ ਲੰਘਿਆ ਹੈਲੀਕਾਪਟਰ ਜਿਹੜਾ ਜੀ ਉਹ ਤੁਹਾਨੂੰ ਪ੍ਰਭਾਵਿਤ ਕਰਦਾ, ਜੇ ਤੁਸੀਂ ਹੈਲੀਕਾਪਟਰ ਵਿੱਚ ਜਾ ਰਹੇ ਹੋ ਤਾਂ ਫਿਰ ਅਗਲੇ ਦਾ ਚਾਰ ਸੀਟਰ ਜਿਹੜਾ ਹੋਰ ਜਹਾਜ਼ ਲੰਘਿਆ ਜੀ ਉਹ ਪ੍ਰਭਾਵਿਤ ਕਰਦਾ, ਗੱਲ ਕਿ ਸਾਡੀਆਂ ਮਹੱਤਵਕਾਂਕਸ਼ਾਵਾਂ ਨੇ ਜੀ ਉਹ ਇੰਨੀਆਂ ਕੁ ਜ਼ਿਆਦਾ ਵੱਧ ਗਈਆਂ ਨੇ ਜੀ, ਕਿਉਂਕਿ ਆਲਾ ਦੁਆਲਾ ਸਟਰਕਚਰ ਹੀ ਇਹੋ ਜਿਹਾ ਬਣ ਗਿਆ ਜੀ।
ਇੱਕ ਨਾ ਜੀ, ਤੁਸੀਂ ਇਹਨਾਂ ਗੱਲਾਂ ਦੇ ਵਿੱਚ ਗੱਲ ਕੀਤੀ, ਸਾਰੀਆਂ ਗੱਲਾਂ ਤੁਸੀਂ ਬੜੀਆਂ ਸੋਹਣੀ ਕੀਤੀ ਜੀ, ਹਾਂ ਜੋ ਕੀਤਾ ਇਸ ਅਟਲ ਸੱਚਾਈ ਹੈ ਜੀ, ਇਹ ਸਾਰੇ ਆਪਾਂ ਸਾਰਿਆਂ ਨਾਲ ਇਹ ਚੀਜ਼ਾਂ ਵਿਚਰਦੀਆਂ ਹੁੰਦੀਆਂ ਜੀ
ਜੀ।
ਜਿਹੜੀ ਤੁਸੀਂ ਨਾਲ ਗੱਲ ਕੀਤੀ ਜੀ ਜੱਜਮੈਂਟਲ ਹੈਗੇ ਆ, ਜੱਜਮੈਂਟਲ ਦਿਨੋ ਦਿਨ ਇਹ ਆਦਤ ਜੀ ਫਿਤਰ ਦਾ ਇਹ ਵੱਧ ਰਹੀ ਹੈ ਜੀ, ਵੀ ਫਲਾਣਾ ਬੰਦਾ ਆਏ ਕਿਉਂ ਤੇ ਮੈਂ ਕਿਉਂ ਨੀ, ਫਲਾਣਾ ਬੰਦਾ ਏਦਾਂ ਕਿਉਂ ਤੇ ਮੈਂ ਕਿਉਂ ਨੀ, ਜੇ ਕੋਈ ਈਵਨ ਕਿ ਗਲਤੀ ਵੀ ਬੰਦਾ ਕਰਦਾ ਜੀ ਤਾਂ ਜੀ ਨੇ ਤਾਂ ਕਰ ਹੀ ਨਹੀਂ ਸਕਦਾ ਜੀ, ਨੋ ਭਾਜੀ ਮੈਂ ਗਰੰਟੀ ਕਰਦਾ ਜੀ ਇਹਦੀ। ਇਹ ਜਿਹੜੀ ਚੀਜ਼ਾਂ ਨਾ ਜੀ, ਜਿਹੜੀ ਤੁਸੀਂ ਦੂਜੀ ਗੱਲ ਕੀਤੀ ਹੈ, ਜਿਵੇਂ ਹੁਣ ਇੱਥੇ ਧਵਨ ਸਾਹਿਬ ਚਮਨ ਸਾਹਿਬ ਦੀ ਗੱਲ ਹੋਈ, ਚਲੋ ਤੁਹਾਨੂੰ ਵੀ ਜਾਣਦੇ ਮੈਨੂੰ ਵੀ ਜਾਣਦੇ, ਕਮੁੰਡੀ ਜੀ ਨੋਰ ਬੰਦੇ ਆ ਜੀ, ਉਹਦੇ ਵਿੱਚ ਜੋ ਕੁਛ ਵੀ ਹੋਇਆ ਜੀ,
ਮੈਨੂੰ ਨਾ ਜੀ
ਮੈਨੂੰ ਨਾ ਜੀ ਮਜਬੂਰੀ ਵਾਸਤੇ ਉਹ ਲਿਖਣਾ ਪਿਆ ਜੀ, ਮੈਂ ਲਿਖਣਾ ਨਹੀਂ ਸੀ ਚਾਹੁੰਦਾ ਵੈਸੇ, ਮੈਂ ਕਿਉਂਕਿ ਇਹੋ ਜਿਹੇ ਮਸਲੇ ਨੂੰ ਮੈਂ ਅਵਾਇਡ ਕਰਦਾ ਹੁੰਦਾ ਵੀ ਭਾਈ ਇੱਥੇ ਕਾਨੂੰਨ ਪਾਤਲ ਦਾ ਹੈ ਨੀ ਗਾ, ਵੀ ਕਿਸੇ ਨੇ ਜਾ ਕੇ ਪੁਲਿਸ ਨੂੰ ਸਿਫਾਰਿਸ਼ ਕਰਤੀ ਜਾਂ ਕਿਸੇ ਮੰਤਰੀ ਨੂੰ ਫੋਨ ਕਰਤਾ ਭਾਈ ਸਾਲੇ ਬੰਦੇ ਤੇ ਕੇਸ ਦਰਜ ਕਰਦੇ, ਉਹ ਤਾਂ ਇੱਥੇ ਹੁੰਦਾ ਨੀ ਜੀ, ਇੱਥੇ ਤਾਂ ਜਦੋਂ ਪੁਲਿਸ ਕੇਸ ਦਰਜ ਕਰਦੀ ਹੈ ਜੀ ਪੂਰੀ ਘੋਖ ਪਤਾਲ ਕਰਕੇ ਪੂਰਾ ਘਟਨਾ ਦਾ ਵੇਰਵਾ ਲੈ ਕੇ ਉਹ ਤੋਂ ਸਰਟੀਫਿਕੇਟ ਲੈ ਕੇ ਅੰਡਰਟੇਕਿੰਗ ਲੈ ਕੇ ਪੂਰੀਆਂ ਕਰਕੇ ਫੋਰਮੈਲਿਟੀਆਂ ਜੀ ਫਿਰ ਉਹ ਕੇਸ ਦਰਜ ਕਰਦੇ ਆ, ਕਿਉਂਕਿ ਪੁਲਿਸ ਨੂੰ ਵੀ ਪਤਾ ਹੁੰਦਾ ਜੀ ਇੱਥੇ ਕੱਲ੍ਹ ਨੂੰ ਜੇ ਪੰਜ ਅਸੀਂ ਫੇਲ ਹੋ ਗਏ ਇਸ ਗੱਲ 'ਚ ਅਸੀਂ ਸੂਹ ਵੀ ਹੋਵਾਂਗੇ, ਸਾਡੀ ਬਦਨਾਮੀ ਵੀ ਹੋਊਗੀ ਤੇ ਕਿੰਨੇ ਕਿੰਨੇ ਮਿਲੀਅਨ ਲੋਕ ਉਹ ਪੈਸੇ ਵੀ ਦੇਣੇ ਪੈ ਜਾਂਦੇ ਸਰਕਾਰਾਂ ਨੂੰ ਜੀ। ਤੇ ਉਸ ਕਰਕੇ ਮੈਂ ਨੀ ਕਹਿੰਦਾ ਵੀ ਉਹਨਾਂ ਨੇ ਕੁਛ ਕੀਤਾ ਜਾਂ ਨਹੀਂ ਕੀਤਾ, ਉਹਦੇ ਵਿੱਚ ਮੈਂ ਕੋਈ ਨੀ ਹੁੰਦਾ ਜੀ ਜੱਜਮੈਂਟ ਕਰਨ ਵਾਲਾ। ਹਾਂ ਪਰ ਜਿਹੜੀ ਚੀਜ਼ ਅਫਸੋਸ ਹੋਇਆ ਜੀ, ਸਾਡੇ ਸਿਆਣੇ ਬਣੇ ਬੰਦੇ ਜੀ, ਕੀ ਸੁਹਿਰਦ ਬੰਦੇ, ਕਈ ਲੇਖਕ ਵੀ ਹੈਗੇ ਇੱਥੋਂ ਦੇ ਜੀ ਜਿਹਨਾਂ ਨੂੰ ਰਿਸਪੈਕਟ ਵੀ ਕਰਦੇ ਸੀ, ਮੈਂ ਕਦੋਂ ਉਹਦੇ ਗੋਡੀਆਂ ਫੀਲ ਆਉਣਾ ਜੀ, ਜਿਹੜੇ ਬਜ਼ੁਰਗ ਹੈਗੇ ਆ ਪੱਤਰਕਾਰਤਾ ਵੀ ਕਰਦੇ ਲਿਖਦੇ ਵੀ ਹੈ, ਉਹਨੇ ਜਾ ਕੇ ਪੁਲਿਸ ਕੋਲ ਰਿਪੋਰਟ ਦਰਜ ਕਰਾਈ ਹੈ। ਕਿਹਦਾ ਦਿਲ ਕਰਦਾ ਜੀ ਵੀ ਆਪਦੀ 15-16 ਸਾਲ ਦੀ ਨੌਜਵਾਨ ਕੁੜੀ ਨੂੰ ਤੁਸੀਂ ਪੁਲਿਸ ਦੇ ਸਾਹਮਣੇ ਪੇਸ਼ ਕਰਕੇ ਤੁਸੀਂ ਇਹੋ ਜਿਹਾ ਕੇਸ ਦਰਜ ਕਿਸੇ ਤੇ ਕਰਾਓ?
ਤੁਸੀਂ ਲਫ਼ਜ਼ ਯੂਜ਼ ਕੀਤਾ ਵੀ ਸਿਆਣੇ ਬੰਦੇ, ਅਸਲ ਦੇ ਵਿੱਚ ਕੀ ਹੈ ਵੀ ਅਸੀਂ ਸ਼ਾਇਦ ਵਾਲਾਂ ਦੇ ਰੰਗ ਤੋਂ ਇਹ ਅੰਦਾਜ਼ਾ ਲਾਉਣ ਲੱਗ ਪੈਂਦੇ ਹਾਂ ਵੀ ਬੰਦਾ ਸਿਆਣਾ ਹੈ ਕਿ ਨਹੀਂ ਸਿਆਣਾ।
ਕੋਈ ਨੀ ਬੰਦਾ ਇਹ ਕੰਮ ਕਰਦਾ ਜੀ, ਕਿਉਂਕਿ ਉਸ ਜਿਹਨੇ ਵੀ ਇਹ ਕੰਮ ਦੋਨੇ ਤਰ੍ਹਾਂ ਦੇ ਵਿੱਚੋਂ ਜੀ ਦੋਨੇ ਤਰ੍ਹਾਂ ਦਾ ਨਾਂ ਹੀ ਇਸ ਗੱਲ ਦੇ ਵਿੱਚ ਉਛਾਲਿਆ ਵੀ ਜਾਣਾ, ਉਹਦੇ ਬਾਰੇ ਚਰਚਾ ਵੀ ਹੋਣੀ ਹੈ, ਸਭ ਕੁਛ ਹੋਣਾ ਜੀ। ਉਹਦੇ ਵਿੱਚ ਮੈਨੂੰ ਇਸ ਗੱਲ 'ਚ ਹੋਇਆ ਵੀ ਭਾਈ ਜਦੋਂ ਕਾਨੂੰਨ ਆਪਦੇ ਕੰਮ ਕਰੂਗਾ ਉਹਦੇ ਵਿੱਚ ਪਤਾ ਲੱਗ ਜੂਗਾ ਵੀ ਉਹਨੇ ਕਿਸੇ ਨੇ ਗਲਤੀ ਕੀਤੀ ਕਿ ਨਹੀਂ ਕੀਤੀ। ਜੇ ਕਿਸੇ ਨੇ ਕੋਈ ਗਲਤ ਦਰਜ ਕਰਾਇਆ ਗਿਆ ਉਹ ਵੀ ਪਤਾ ਲੱਗ ਜੂਗਾ ਜੀ, ਜੇ ਕਿਸੇ ਨੇ ਕੋਈ ਗਲਤੀ ਕੀਤੀ ਉਹ ਵੀ ਪਤਾ ਲੱਗ ਜੂਗਾ ਜੀ। ਆਪਾਂ ਕੌਣ ਹੁੰਦੇ ਹਾਂ ਜੀ ਕਿਸੇ ਨੂੰ ਕਲੀਨ ਚਿੱਟ ਦੇਣ ਵਾਲੇ? ਪਤਾ ਕੀ ਜੀ, ਦੂਜਾ ਸਿਸਟਮ ਇਹ ਹੈ ਜੀ ਇੱਥੇ, ਇੱਥੇ ਕੋਰਟਾਂ 'ਚ ਜਿਵੇਂ ਕੰਮ ਹੁੰਦਾ ਜੀ, ਮੈਂ ਕਿਉਂਕਿ ਬੀਇੰਗ ਪੈਰਾਲੀਗਲ ਮੈਂ ਸ਼ੁਰੂ ਤੋਂ ਕਰਦਾ ਰਿਹਾ ਜੀ, ਮੈਨੂੰ ਪਤਾ ਕੀ ਸਿਸਟਮ ਚੱਲਦਾ ਕੋਰਟਾਂ 'ਚ। ਉੱਥੇ ਨਾ ਜੀ ਖਾਸ ਕਰਕੇ ਸੋਸ਼ਲ ਮੁੱਦਿਆਂ 'ਤੇ ਆ ਕੇ ਜੱਜਾਂ ਕੋਲ ਇਹ ਚੀਜ਼ਾਂ ਦਾਖਲ ਕੀਤੀਆਂ ਜਾਂਦੀਆਂ ਜੀ, ਆਹ ਵੇਖੋ ਜੀ ਮੇਰੇ ਤਾਂ ਹੱਕ ਦੇ ਵਿੱਚ ਇੰਨੀ ਕਮਿਟੀ ਤੁਸੀਂ ਫਿਰਦੇ ਜੀ, ਮੈਂ ਤਾਂ ਇਹ ਕੰਮ ਕਰ ਨਹੀਂ ਸਕਦਾ, ਹੱਥਾਂ ਨਹੀਂ ਕਰ ਸਕਦਾ। ਉਹ ਕਾਨੂੰਨੀ ਪ੍ਰਕਿਰਿਆ ਨੂੰ ਵੀ ਤੋੜਨ ਵਾਲਾ ਕੰਮ ਅਸੀਂ ਜਾਣੇ ਅਣਜਾਣੇ 'ਚ ਕਰ ਜਾਂਦੇ ਜੀ। ਮੈਂ ਤਾਂ ਇਹ ਗੱਲ ਕੀਤੀ ਭਾਈ, ਆਪਾਂ ਕਿਸੇ ਨੂੰ ਦੋਸ਼ੀ, ਨਾ ਧਵਨ ਸਾਹਿਬ ਨੂੰ ਦੋਸ਼ੀ ਦਈਏ, ਨਾ ਕਿਸੇ ਕੁੜੀ ਨੂੰ ਦੋਸ਼ੀ ਦਈਏ, ਨਾ ਕੁਛ ਦੋਸ਼ੀ ਦਈਏ, ਆਪਾਂ ਕਾਨੂੰਨ ਨੂੰ ਆਪਦਾ ਕੰਮ ਕਰ ਲਈਏ ਜੀ। ਇਹ ਮੰਦਭਾਗੀ ਗੱਲ ਹੋਈ ਹੈ, ਜਿਹੜੇ ਧਿਰ ਵੱਲੋਂ ਵੀ ਗਲਤੀ ਹੋਈ ਹੈ, ਮੈਂ ਤਾਂ ਸਿੱਧਾ ਲਿਖਿਆ ਵੀ ਜਿਹੜੇ ਧਿਰ ਵੱਲੋਂ ਵੀ ਗਲਤੀ ਹੋਈ ਹੈ ਉਹਨੂੰ ਕਾਨੂੰਨ ਸਾਫ਼ ਸਜ਼ਾ ਮਿਲਣੀ ਚਾਹੀਦੀ ਹੈ, ਅਤੇ ਆਪਾਂ ਨੂੰ ਇਸ ਮੁਲਕ 'ਤੇ ਵੇਟ ਐਂਡ ਵਾਚ ਵਾਲੀ ਸਥਿਤੀ 'ਚ ਪਹੁੰਚਣਾ ਚਾਹੀਦਾ ਜੀ। ਜੇ ਇਹ ਗੱਲ ਹੋਈ ਹੈ ਬਹੁਤ ਮਾੜੀ ਗੱਲ ਹੋਈ, ਜੇ ਨਹੀਂ ਗੱਲ ਹੋਈ, ਜੇ ਕਿਤੇ ਗਲਤ ਫਹਿਮੀ 'ਚ ਕਿਤੇ ਕੁਛ ਹੋਇਆ ਉਹ ਵੀ ਮਾੜੀ ਗੱਲ ਹੋਈ।
ਦੋ ਚੀਜ਼ਾਂ ਨੇ ਜੀ,
ਇਹ ਗੱਲ ਨੂੰ ਛੱਡ ਨਹੀਂ ਜਾਣਾ ਸੀਗਾ। ਹਾਂਜੀ,
ਜੇ ਸਮਾਜ ਦੇ ਵਿੱਚੋਂ ਅਸੀਂ ਆਏ ਹਾਂ ਨਾ, ਜਿਸ ਸਮਾਜ ਦੇ ਵਿੱਚ ਅਸੀਂ ਪਲੇ ਵੱਡੇ ਹੋਏ ਹਾਂ, ਉੱਥੇ ਇੱਕ ਟਰਮ ਵਰਤੀ ਜਾਂਦੀ ਪਿੱਤਰ ਸੱਤਾ।
ਹਾਂਜੀ,
ਅਸਲ 'ਚ ਸਾਡਾ ਮਰਦ ਪ੍ਰਧਾਨ ਸਮਾਜ ਆ, ਉਹਦੇ ਉਸ ਸਮਾਜ ਦੇ ਵਿੱਚ ਇਹ ਖੂਬੀ ਰਹੀ ਹੈ। ਜੇ ਆਪਾਂ ਸਦੀਆਂ ਪੁਰਾਣੇ ਗ੍ਰੰਥ ਵੀ ਪੜ੍ਹਦੇ ਹਾਂ ਨਾ, ਉਹਨਾਂ ਗ੍ਰੰਥਾਂ ਦੇ ਵਿੱਚੋਂ ਵੀ ਤਾਂ ਅੱਜ ਵੀ ਵਰਤਾਰਾ ਉਹੋ ਜਿਹਾ ਕਿ ਅਸੀਂ ਹਮੇਸ਼ਾ ਹੀ ਔਰਤ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਸਾਡੇ ਸਮਾਜ ਨੇ। ਜਦੋਂ ਕਿਤੇ ਕੋਈ ਇਹੋ ਜਿਹਾ ਕੋਈ ਵਰਤਾਰਾ ਵਾਪਰਿਆ ਨਾ, ਤੇ ਅਸੀਂ ਉਂਗਲ ਜਿਹੜੀ ਹੈ ਜੀ ਉਹ ਬਿਨਾਂ ਸੋਚੇ ਸਮਝੇ ਔਰਤ ਵੱਲ ਨੂੰ ਕੀਤੀ ਆ, ਔਰ ਇਹ ਸਾਡਾ ਕਰੂਪ ਚਿਹਰਾ। ਦੂਜੀ ਚੀਜ਼ ਆ ਵੀ ਇੱਕ ਇਹੋ ਜਿਹੇ ਸਮਾਜ ਦੇ ਵਿੱਚ ਜਦੋਂ ਉੱਥੇ ਮੀ ਟੂ ਇੱਕ ਮੁਹਿੰਮ ਚੱਲੀ ਹੈ, ਉਹ ਦਰਅਸਲ ਉਹ ਇੱਕ ਵੂਮਨ ਇੰਪਾਵਰਮੈਂਟ ਦੀ ਗੱਲ ਸੀ ਕਿ ਭਾਈ ਤੁਸੀਂ ਜ਼ੁਰਤ ਦੇ ਨਾਲ ਸਾਹਮਣੇ ਆ ਕੇ ਇਹ ਗੱਲ ਕਹੋ, ਕਿਉਂਕਿ ਇਸ ਚੀਜ਼ ਨੂੰ ਉਜਾਗਰ ਕਰਨਾ ਇੱਕ ਬੜਾ ਵੱਡਾ ਜ਼ੁਰਤ ਵਾਲਾ ਕੰਮ ਹੁੰਦਾ ਜੀ। ਔਰ ਖਾਸ ਕਰਕੇ ਜਿਹੜੇ ਮੈਂ ਇੱਕ ਹੋਰ ਚੀਜ਼ ਬਹੁਤਾ ਸਮਾਂ ਨਹੀਂ ਹੋਇਆ, ਜਦੋਂ ਪਿਛਲੀਆਂ ਇਲੈਕਸ਼ਨਸ ਲੰਘੀਆਂ ਨੇ, ਇਲੈਕਸ਼ਨ ਤੋਂ ਪਹਿਲਾਂ ਤੁਸੀਂ ਜਦੋਂ ਆਪਾਂ ਸੈਕਸ ਐਜੂਕੇਸ਼ਨ ਕੈਰੀਕੁਲਮ ਦੀ ਗੱਲ ਚੱਲੀ ਹੈ ਜੀ, ਆਪਾਂ ਵੀ ਉਸ ਚੀਜ਼ ਨੂੰ ਬਹੁਤੀ ਵਾਰੀ ਜਿਹੜੀ ਆਲੋਚਨਾ ਕਰਦੇ ਰਹੇ ਹਾਂ, ਜਦੋਂ ਉਹੋ ਜਿਹੇ ਸਮਿਆਂ ਦੇ ਵਿੱਚ ਜਦੋਂ ਇਹਨਾਂ ਲੋਕਾਂ ਨੇ ਬਾਹਰ ਆ ਕੇ ਇਹ ਗੱਲ ਕਹੀ ਕਿ ਭਾਈ ਜਿਹੜੇ ਸਾਡਾ ਪਬਲਿਕ ਸਕੂਲਿੰਗ ਸਿਸਟਮ ਆ ਉੱਥੇ ਜਿਹੜਾ ਜੀ ਉਹ ਇਹੋ ਜਿਹੀਆਂ ਤਬਦੀਲੀਆਂ ਕਰ ਦਿੱਤੀਆਂ ਗਈਆਂ ਨੇ ਜਿਹੜੀਆਂ ਸਾਡੇ ਬੱਚਿਆਂ ਨੂੰ ਇਹੋ ਜਿਹੀਆਂ ਗੱਲਾਂ ਨਹੀਂ ਦੱਸਣੀਆਂ ਚਾਹੀਦੀਆਂ, ਤੁਸੀਂ ਸਾਡੇ ਸਕੂਲਾਂ ਦੇ ਵਿੱਚ ਬੱਚੇ ਭੇਜੋ ਜੀ, ਜੇ ਤੁਸੀਂ ਉਹਨਾਂ ਤੋਂ ਨਹੀਂ ਕੰਫਰਟੇਬਲ ਸਾਡੇ ਭੇਜੋ। ਹਾਂਜੀ, ਉੱਥੇ ਫਿਰ ਬੰਦਾ ਇਹ ਸੋਚਦਾ ਹਾਂਜੀ ਕਿ ਯਾਰ ਇੱਥੇ ਭੇਜੀਏ, ਬੱਚਾ ਸੇਫ ਕਿੱਥੇ ਆ? ਹੁਣ ਸਪੋਜ਼ ਚਾਹੇ ਮੇਰੀ ਧੀ ਆ, ਚਾਹੇ ਤੁਹਾਡੀ ਧੀ ਆ, ਚਾਹੇ ਆਪਾਂ ਜਿੰਨੇ ਹੁਣ ਸਰੋਤੇ ਸੁਣ ਰਹੇ ਨੇ, ਅਸੀਂ ਕਦੇ ਵੀ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਮਾਜ ਸਾਡਾ ਟੋਲਰੇਟ ਨਹੀਂ ਕਰ ਸਕਦਾ। ਪਰ ਜਿਹੜੇ ਲੋਕ ਜਿਹੜੇ ਨੇ ਉਹ ਇੱਕ ਢੰਗ ਦੇ ਨਾਲ ਵੀ ਉਸ ਬੱਚੀ ਨੂੰ, ਇਹਨਾਂ ਨੂੰ ਕਲੀਨ ਚਿੱਟ ਦੇ ਕੇ ਤੇ ਉਸ ਬੱਚੀ ਨੂੰ ਜਿਹੜਾ ਕਟਹਿਰੇ 'ਚ ਖੜਾ ਕਰਨ ਦੀ ਕੋਸ਼ਿਸ਼ ਕਰਦੇ ਨੇ, ਮੈਨੂੰ ਤਾਂ ਉਹਨਾਂ ਦੀ ਸੋਚ ਦੇ ਉੱਪਰ ਤਰਸ ਆਉਂਦਾ,
ਤਰਸ ਆਉਂਦਾ।
ਉਹ ਖੁਦ ਬਿਮਾਰ ਨੇ। ਮੈਂ ਉਹਨਾਂ ਨੂੰ ਜਿਹੜਾ ਤੁਸੀਂ ਤਾਂ ਹੋ ਸਕਦਾ ਪਤਾ ਨਹੀਂ ਕਿਹੜੇ ਸ਼ਿਸ਼ਟਾਚਾਰਕ ਤੌਰ ਦੇ ਉੱਪਰ ਮੰਨ ਸਕਦੇ ਹੋਵੋਗੇ ਕਿ ਉਹ ਸਿਆਣੇ ਨੇ ਜੀ, ਮੈਂ ਨਹੀਂ ਸਿਆਣੇ ਮੰਨਦਾ ਜੀ। ਹਾਂਜੀ, ਅਸਲ 'ਚ ਕੀ ਆ ਕਿ ਉਹਨਾਂ ਉਹ ਬਿਮਾਰ ਲੋਕ ਨੇ, ਉਹਨਾਂ 'ਤੇ ਤਰਸ ਆਉਣਾ ਚਾਹੀਦਾ। ਬਾਕੀ ਚਲੋ ਇੱਕ ਹੋਰ ਚੀਜ਼ ਆਪਾਂ ਸਮਾਜ ਨੂੰ ਆਪਾਂ ਇੱਥੇ ਖਤਮ ਕਰੀਏ, ਆਉਣ ਵਾਲੇ ਸਮੇਂ ਦੇ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ। ਇੱਕ ਹੋਰ ਚੀਜ਼, ਸਾਡੇ ਪੱਤਰਕਾਰ ਭਾਈਚਾਰਾ,
ਹਾਂਜੀ,
ਉਹਦਾ ਬੰਦੇ ਦਾ ਵੀ ਨਾਂ ਲੈਣ ਨੂੰ ਜੀ ਨਹੀਂ ਕਰਦਾ, ਨਾ ਹੀ ਨਾਂ ਲੈਣਾ। ਹਾਂਜੀ, ਅੱਜ ਮੈਂ ਇੱਕ ਹੋਰ ਸਾਡੇ ਰੇਡੀਓ ਵਾਲੇ ਸੀਗੇ ਵੀਰ, ਉਹ ਵੀ ਇਸ ਚੀਜ਼ ਦੇ ਉੱਪਰ ਜ਼ਿਕਰ ਕਰਨ ਲੱਗੇ ਹੋਏ ਸੀ। ਉਹ ਵੀ ਇੱਥੇ ਜਦੋਂ ਕੋਈ ਅਖਬਾਰ ਸ਼ੁਰੂ ਕੀਤੀ ਨਾ, ਵਾਹਵਾ ਸਿੱਖ ਟਾਈਮ ਦੀ ਗੱਲ ਆ ਆਪਣੇ, ਜਦੋਂ ਆਪਾਂ ਨਗਾਰਾ ਕੱਢਦੇ ਹੁੰਦੇ ਸੀ, ਨਗਾਰੇ ਤੋਂ ਬਾਅਦ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਉਹ ਇਹੋ ਜਿਹੇ ਬੰਦੇ ਜਿਹੜੇ ਉਹ ਮਸ਼ਹੂਰ ਹੀ ਹੁੰਦੇ ਆ ਜੀ। ਤੁਹਾਨੂੰ ਯਾਦ ਹੋਣਾ ਜਦੋਂ ਰੂਬੀ ਢਾਲਾ ਹੋਰੀ ਪਹਿਲੀ ਵਾਰੀ ਇਲੈਕਸ਼ਨ ਲੜਿਆ ਤੇ ਉਹਨਾਂ ਨੇ, ਕਿਉਂਕਿ ਰੂਬੀ ਹੋਰੀ ਜਿਹੜੇ ਨੇ ਉਹ ਆਰਟਿਸਟ ਸਨ, ਪਹਿਲਾਂ ਉਹਨਾਂ ਨੇ ਇੱਕ ਫਿਲਮ ਬਣਾਈ ਸੀਗੀ, ਉਸ ਫਿਲਮ ਦੇ ਵਿੱਚੋਂ ਕਿਸੇ ਸੀਨ ਦੀਆਂ ਫੋਟੋਆਂ ਕੱਢ ਕੇ ਤੇ ਉਸ ਬੰਦੇ ਨੇ, ਕਿਉਂਕਿ ਅੱਜ ਉਦੋਂ ਹਾਲੇ ਸੋਸ਼ਲ ਮੀਡੀਆ ਜਿਹੜਾ ਸੀਗਾ ਉਹ ਇੰਨਾ ਜ਼ਿਆਦਾ ਵਿਕਸਿਤ ਪ੍ਰਚਲਿਤ ਨਹੀਂ ਸੀ ਉਦੋਂ, ਫੇਸਬੁੱਕ ਵਗੈਰਾ ਜਿਹੜੀ ਉਹ ਬਾਅਦ ਦੇ ਵਿੱਚ ਪਾਪੂਲਰ ਹੋਈਆਂ ਨੇ ਜੀ,
ਤੇ
ਉਹਨਾਂ ਨੇ ਉਹ ਉਹਦੀਆਂ ਬਣਾ ਕੇ ਤੇ ਉਹਨਾਂ ਨੇ ਬਲੈਕਮੇਲ ਕਰਨਾ ਸ਼ੁਰੂ ਕੀਤਾ। ਹਾਂਜੀ, ਸੋ ਉਦੋਂ ਉਹ ਕੇਸ ਮੇਰੇ ਕੋਲ ਆਇਆ ਤੇ ਉਦੋਂ ਮੇਰੀ ਪਹਿਲੀ ਵਾਰੀ ਉਸ ਬੰਦੇ ਨਾਲ ਗੱਲ ਹੋਈ, ਉਦੋਂ ਇੱਥੇ ਇੱਕ ਰੇਡੀਓ ਪ੍ਰੋਗਰਾਮ ਚੱਲਦਾ ਹੁੰਦਾ ਸੀ, ਉਹ ਸਾਡਾ ਵੀਰ ਹੁਣ ਇਸ ਦੁਨੀਆਂ ਦੇ ਵਿੱਚ ਨਹੀਂ ਰਿਹਾ ਜੀ, ਸੋ ਉਹਦੇ ਨਾਲ ਉਹ ਏਅਰ 'ਤੇ ਵੀ ਜਾ ਬਹਿੰਦੇ ਹੁੰਦੇ ਸੀ। ਮੈਂ ਉਹਨਾਂ ਕੋਲ ਜ਼ਿਕਰ ਕੀਤਾ, ਮੈਂ ਕਿਹਾ ਯਾਰ ਵੀ ਆਹ ਬੰਦਾ ਇੱਦਾਂ ਗੰਦ ਪਾਉਣ ਡਿਆ, ਮੈਨੂੰ ਸਮਝਾ ਲਾ ਵੀ ਨਹੀਂ ਤਾਂ ਬਗੈਰ ਗੱਲੋਂ ਕਿਸੇ ਤੋਂ ਸਰਵਿਸ ਕਰਾਊ। ਹਾਂਜੀ, ਉਸ ਤੋਂ ਬਾਅਦ ਤਿੰਨ ਚਾਰ ਕੇਸ ਉਹਦੇ ਇਹੋ ਜਿਹੇ ਹੋਰ ਆਏ ਵੀ ਜਿਹਦੇ ਵਿੱਚ ਉਹ ਕੁੜੀਆਂ ਨੂੰ ਹਰਾਸ ਕਰਨ ਵਾਲੀਆਂ ਗੱਲਾਂ। ਫਿਰ ਕੋਈ ਮੈਨੂੰ ਫੋਨ ਵੀ ਕੀਤਾ, ਉਹ ਮੈਂ ਕਿਹਾ ਤੂੰ ਸੁਧਰ ਜਾ ਓਏ, ਸਾਡੇ ਸਾਰੇ ਮੀਡੀਆ ਦੇ ਸਿਰ ਤੋਂ ਖੇਹ ਪਵਾਉਣ ਡਿਆ ਵੀ ਨਹੀਂ ਤਾਂ ਤੇਰਾ ਹਿਸਾਬ ਕਿਤਾਬ ਹੋਰ। ਫਿਰ ਚਲੋ ਬਾਅਦ 'ਚ ਖਬਰਾਂ ਆਉਣ ਲੱਗ ਪਈਆਂ ਜੀ, ਫਲਾਨੇ ਕੋਲੋਂ 10,000, ਫਲਾਨੇ ਤੋਂ 15,000, ਫਲਾਨੇ ਤੋਂ 50,000 ਦੀ ਠੱਗੀ ਵੱਜ ਗਈ ਜੀ। ਹਾਂਜੀ, ਅਤੇ ਮੈਂ ਇਹ ਵੀ ਮਨ ਦੇ ਵਿੱਚ ਆਪਾਂ ਇਹ ਵੀ ਸੋਚ ਲੈਂਦੇ ਵੀ ਯਾਰ ਕਈ ਵਾਰੀ ਬੰਦੇ ਦੇ ਤੇ ਉੱਪਰ ਟਾਈਮ ਹੀ ਮਾੜਾ ਹੁੰਦਾ ਨਾ, ਪ੍ਰੋਬਲਮ ਆ ਸਕਦੀ ਹੈ ਜੀ। ਫਿਰ ਇੱਕ ਵਾਰੀ ਖਬਰ ਪੜ੍ਹੀ ਜੀ ਕਿ ਉਹ ਬੰਦਾ ਤੇ ਜਿਹੜਾ ਜੀ ਰੱਬ ਨੇ ਇਹਨੂੰ ਮਾਲਾਮਾਲ ਕਰਤਾ, ਉਹਦੇ ਕੋਲ ਪੈਸਾ ਹੀ ਬੜਾ ਆ ਗਿਆ ਜੀ। ਫਿਰ ਸੋਚਿਆ ਵੀ ਚਲੋ ਹੋ ਸਕਦਾ ਵੀ ਬੰਦਾ ਜਿਹੜਾ, ਕਿਉਂਕਿ ਪੈਸਾ ਤਾਂ ਸਿਆਣੇ ਕਹਿੰਦੇ ਵੀ ਭੀਖ ਮੰਗ ਕੇ ਵੀ ਇਕੱਠਾ ਕੀਤਾ ਜਾ ਸਕਦਾ, ਇੱਜ਼ਤ ਜਿਹੜੀ ਕਮਾਉਣੀ ਪੈਂਦੀ ਹੈ। ਇਹ ਸੋਚਿਆ ਵੀ ਚਲੋ ਜਿਹੜਾ ਕਿਸੇ ਦਾ 5,000, 7,000, 10,000 ਦੇਣਾ ਹੋਊਗਾ ਤੇ ਉਹ ਬੰਦਾ ਕਹੂਗਾ ਯਾਰ ਲਓ ਚੱਕੋ ਭਾਈ ਪੈਸੇ ਤੇ ਹੁਣ ਮੈਂ ਠੀਕ ਹੈ, ਬੰਦਾ ਗਾਂਹ ਜ਼ਿੰਦਗੀ ਸ਼ੁਰੂ ਕਰ ਲੈਂਦਾ ਜੀ। ਉਸ ਤੋਂ ਬਾਅਦ ਵੀ ਕਈ ਚਾਰ ਚੂਰਜ ਲੱਗ ਗਿਆ ਬੰਦੇ ਤੇ। ਗੱਲ ਕੀ ਕਿ ਉਹ ਬੰਦੇ ਨੇ ਵੀ ਆਪਣੇ ਆਪ ਨੂੰ ਪੇਸ਼ ਕੀਤਾ ਸੀ ਵੀ ਮੈਂ ਵੀ ਸਮਾਜ ਸੁਧਾਰਕ ਹਾਂ, ਵੀ ਸਾਡੇ ਲੋਕਾਂ ਨੇ ਮਾੜਾ ਮੂੰਹ ਪਿਆਰ ਵੀ ਦਿੱਤਾ ਜੀ। ਬਹੁਤ ਸਾਰੇ ਲੋਕ ਇੱਥੇ ਹੋਣਗੇ ਜਿਹਨਾਂ ਨੇ, ਬਿਜ਼ਨਸਮੈਨਾਂ ਨੇ ਵੀ ਐਡਾਂ ਪਾਈਆਂ ਹੋਣਗੀਆਂ ਵੀ ਬੰਦਾ ਬੜਾ ਵਧੀਆ ਕੰਮ ਕਰਦਾ ਜੀ, ਪਰ ਜਦੋਂ ਵਿੱਚੋਂ ਫਿਰ ਕੁਝ ਆਹਾ ਚੀਜ਼ਾਂ ਨਿਕਲਦੀਆਂ ਨੇ ਨਾ, ਉਹਦਾ ਫਿਰ ਇੰਪੈਕਟ ਜਿਹੜਾ ਆ, ਜਿਹੜੇ ਕੁਝ ਸੰਸੀਅਰ ਬੰਦੇ ਹੁੰਦੇ ਜਿਹੜੇ ਵਾਕਿਆ ਹੀ ਆਪਣਾ ਆਪ ਗਵਾ ਕੇ ਵੀ ਲੋਕਾਂ ਲਈ ਕੰਮ ਕਰਨ ਦਾ ਮਾਦਾ ਰੱਖਦੇ ਹੁੰਦੇ ਨੇ, ਲੋਕ ਫਿਰ ਉਹਨਾਂ 'ਤੇ ਵੀ ਯਕੀਨ ਕਰਨ ਹਟ ਜਾਂਦੇ ਆ।
ਰਾਣਾ ਜੀ, ਇੱਕ ਮੈਂ ਛੋਟੀ ਜਿਹੀ ਗੱਲ, ਮੈਂ ਤੁਸੀਂ ਬਹੁਤ ਬਿਊਰੋ ਲੰਬਾ ਚੌੜਾ ਦੇ, ਛੋਟੀ ਜਿਹੀ ਗੱਲ ਮੈਂ ਅੱਧਾ ਕੁ ਮਿੰਟ ਕਰਨੀ, ਤੁਹਾਡਾ ਟਾਈਮ ਬੜਾ ਲੈ ਲਿਆ
ਜੀ।
ਇੱਕ ਨਾ ਜੀ, ਪੰਜਾਬ ਭਾਰਤ ਦੇ ਵਿੱਚ ਪੱਤਰਕਾਰ ਹੈਗੇ, ਇੱਕ ਨਾਂ ਨਹੀਂ ਮੈਂ ਲੈਣਾ ਚਾਹੁੰਦਾ ਕਿਉਂਕਿ ਨਾਂ ਲੈ ਕੇ ਜਿਵੇਂ ਖਰਾਬ ਹੋ ਜਾਂਦਾ ਕੰਮ, ਉਹਨਾਂ ਦਾ ਵੀ ਨਾ ਜੀ ਉਹ ਕਿਸੇ ਇਹੋ ਜਿਹੇ ਚੱਕਰ 'ਚ ਫਸੇ ਅਤੇ ਫਸਦੇ ਉਹ ਗੱਲ ਇੱਥੇ ਕਰਾ ਕੇ ਜੀ ਉਹ ਜੇਲ੍ਹ ਚਲੇ ਗਏ, ਜੇਲ੍ਹ ਤੋਂ ਮੁੜ ਕੇ ਬਾਹਰ ਆ ਗਏ, ਬਾਹਰ ਆ ਕੇ ਮੁੜ ਕੇ ਉਹਨਾਂ ਨੂੰ ਚਲੋ ਜੇਲ੍ਹ ਦੇ ਵਿੱਚ ਧੱਕੇ ਹੋਇਆ ਕੁਛ ਹੋਇਆ ਉਹਨਾਂ ਨਾਲ, ਉਹ ਧੱਕਾ ਹੋਣਾ ਮਾੜੀ ਗੱਲ ਸੀ ਜੀ, ਪਰ ਜੇ ਬਾਹਰ ਆ ਕੇ ਇਹ ਗੱਲ ਦਾ ਇਨਸਾਫ਼ ਵੀ ਹੋ ਗਿਆ, ਹਾਂਜੀ ਭਾਈ ਉਹ ਬੰਦੇ ਦੇ ਕਿਸੇ ਲੇਡੀ ਨਾਲ ਰਿਲੇਸ਼ਨ ਵੀ ਸੀਗੇ, ਦੋ ਨੰਬਰ 'ਚ ਹੋਰ ਰਹਿ ਵੀ ਰਿਹਾ ਸੀ, ਉਹਦੇ ਨਾਲ ਸਭ ਕੁਛ ਕਰ ਰਹੇ ਸੀ, ਸੰਬੰਧ ਵੀ ਬਣਾਏ ਸਭ ਕੁਛ ਕੀਤਾ, ਉਹਨੂੰ ਇੱਥੋਂ ਆ ਕੇ ਇੱਥੇ ਆ ਕੇ ਫਿਰ ਉਹਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਹੋਈ ਜੀ ਇੱਥੇ, ਤੇ ਮੈਨੂੰ ਕਿਸੇ ਸੈਂਡ ਬੰਦੇ ਦਾ ਫੋਨ ਆਇਆ ਜੀ ਬੇਦੀ ਸਾਹਿਬ ਤੁਸੀਂ ਵੀ ਆਉਣਾ ਤੇ ਤੁਸੀਂ ਉੱਥੇ ਜਾ ਕੇ ਲੈਕਚਰ ਕਰਨਾ ਜੀ ਉਹਦੇ ਹੱਕ 'ਚ, ਮੈਂ ਕਿਹਾ ਵੀ ਇਸ ਬੰਦੇ ਦੇ ਹੱਕ 'ਚ ਇਸ ਮੁੱਦੇ 'ਤੇ ਮੈਂ ਲੈਕਚਰ ਨਹੀਂ ਕਰ ਸਕਦਾ, ਨਾ ਮੈਂ ਕਿਸੇ ਸਪੋਰਟ ਕਰ ਸਕਦਾ, ਨਾ ਮੈਂ ਆ ਸਕਦਾ, ਕਹਿੰਦੇ ਜੀ ਗੱਲ ਕੀ, ਮੈਂ ਕਿਹਾ ਵੀ ਮੇਰੇ ਸਿਸਟਮ ਦਾ ਮੇਰੇ ਜੋ ਮੈਂ ਜਿਹੋ ਜਿਹੀ ਮੇਰੀ ਪਰਵਰਿਸ਼ ਹੋਈ ਹੈ ਜਿਹੋ ਜਿਹੇ ਸਮਾਜ ਦੇ ਵਿੱਚ ਜੋ ਸਿੱਖ ਸਮਾਜ 'ਚ ਅਸੀਂ ਰਹਿੰਦੇ ਹਾਂ ਆਪਾਂ, ਉੱਥੇ ਜੇ ਕਿਸੇ ਦਾ ਵੀ ਅਨੈਤਿਕ ਸੰਬੰਧ ਕਿਸੇ ਨਾਲ ਵੀ ਹੈਗੇ ਹੈ ਭਾਵੇਂ ਵੱਡਾ ਕਿੱਡਾ ਹੀ ਵੱਡਾ ਬੰਦਾ ਹੋਵੇ, ਉਹ ਮੇਰੀ ਨਿਗਾਹ ਦੇ ਵਿੱਚ ਉਹ ਜ਼ੀਰੋ ਹੋ ਗਿਆ ਜੀ, ਬੰਦਾ ਉਹ ਲੱਖ ਵਧੀਆ ਪੱਤਰਕਾਰੀ ਕਰਦਾ ਹੋਵੇ, ਲੱਖ ਕੁਛ ਕਰਦਾ ਹੋਵੇ, ਉਹਦੇ 100 ਫੈਨ ਹੋਣ, ਲੱਖ ਫੈਨ ਹੋਵੇ, ਕਰੋੜ ਫੈਨ ਹੋਵੇ ਉਹਦਾ, ਮੇਰੀ ਨਿਗਾਹ 'ਚ ਬੰਦਾ ਜ਼ੀਰੋ ਹੈ ਜੀ, ਜਿਹੜਾ ਬੰਦਾ ਇਸ ਗੱਲ 'ਤੇ ਥੱਲੇ ਡਿੱਗ ਪਿਆ ਉਹ ਬੰਦਾ ਕਿਸੇ ਕੰਮ ਦਾ ਨਹੀਂ ਜੀ, ਅਤੇ ਇਹ ਚੀਜ਼ ਸਾਨੂੰ ਅਪਣਾਉਣੀ ਪੈਣੀ ਹੈ ਜੀ, ਪਬਲਿਕਲੀ ਅਪਣਾਉਣੀ ਪੈਣੀ ਹੈ, ਜੇ ਇਹੋ ਜਿਹੀ ਗੱਲਾਂ ਤੁਸੀਂ ਐਕਸੈਪਟ ਕਰਕੇ ਤੁਸੀਂ ਉਹ ਬੰਦੇ ਨੂੰ ਫਿਰ ਵੀ ਹੀਰੋ ਬਣਾਉਣ 'ਤੇ ਸਰ ਕਿਹੋ ਜਿਹਾ ਸਮਾਜ ਤੁਸੀਂ ਸੱਜ ਰਹੇ ਜੀ, ਆਪਦੇ ਜਵਾਕਾਂ ਨੂੰ ਤੁਸੀਂ ਕੀ ਸਮਝਾ ਰਹੇ ਜੀ, ਆਪਦੀ ਜਿਹੜੀ ਆਪਦੀ ਜਿਹੜੀ ਪਰਵਿਸ਼ ਹੈ ਤੁਸੀਂ ਉਹ ਦਿਖਾਉਂਦੇ ਪਏ ਆ, ਆਪਦਾ ਜਿਹੜਾ ਸਾਡਾ ਧਰਮ ਹੈ ਸਾਡਾ ਵਿਰਸਾ ਉਹਦੇ ਵਿੱਚ ਇਹ ਗੱਲਾਂ ਸਾਰੀਆਂ ਮਨਫੀ ਵਿੱਚ ਹੋਈ, ਉਹ ਗੱਲਾਂ ਨੂੰ ਨਿੰਦਿਆ ਗਿਆ, ਉਹ ਗੱਲਾਂ ਨੂੰ ਪਾਸੇ ਸੁੱਟਿਆ ਗਿਆ, ਅਸੀਂ ਇਹਨਾਂ ਨੂੰ ਇਹੋ ਜਿਹੇ ਬੰਦੇ ਤਰੀਫਾਂ ਕਰਕੇ ਇਹੋ ਜਿਹੇ ਬੰਦੇ ਸਪੋਰਟ ਕਰਕੇ ਅਸੀਂ ਕੀ ਦਿਖਾਉਣਾ ਚਾਹੁੰਦੇ ਸੀ,
ਬਹੁਤੀ ਵਾਰੀ ਜੀ ਬਹੁਤੀ ਵਾਰੀ ਕਹਿ ਲਓ ਵੀ ਉਹ ਗੱਲਾਂ ਅਸੀਂ ਚੰਗੀਆਂ ਆਚਾਰੀ ਬੁਰੀਆਂ ਸੁੱਧਾ ਕਾਲੀਆਂ ਤੇ ਬਾਹਰੋਂ ਚਟਵੀਆਂ ਜਿਹੜੇ ਹੋਰ ਸੰਦੇਸ਼ ਦੇਣ ਵਾਲੇ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਨੇ ਨੇ। ਮੈਂ ਇੱਕ ਗਾਣਾ ਵੀ ਕੱਢਿਆ ਸੀਗਾ ਪੁਰਾਣਾ ਜਿਹਾ, ਉਹ ਦੇਖਦੇ ਆ ਪਰ ਸਮਾਂ ਤਾਂ ਹੋਣਾ ਨੇਗਾ ਜੀ ਉਹ ਵੀ ਸੁਣਾਉਣ ਦਾ। ਖੈਰ, ਅੱਜ ਦਾ ਇਹ ਪ੍ਰੋਗਰਾਮ ਚੌਹਾਨ ਰੈਨੋਵੇਸ਼ਨ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਦਾ ਕੀਤਾ ਗਿਆ। ਚੌਹਾਨ ਰੈਨੋਵੇਸ਼ਨ, ਜੇ ਤੁਸੀਂ ਬੇਸਮੈਂਟ ਬਣਵਾਉਣੀ ਹੈ ਜਾਂ ਫਿਰ ਸਾਈਡ ਐਂਟਰੈਂਸ ਕਢਵਾਉਣੀ ਹੈ, ਵਿੰਡੋ ਜਿਹੜੀਆਂ ਨੇ ਵੱਡੀਆਂ ਕਰਵਾਉਣੀਆਂ ਨੇ, ਬੇਸਮੈਂਟ ਲੀਗਲ ਕਰਵਾਉਣੀ ਹੈ ਜੇ ਲੀਗਲ ਢੰਗ ਨਾਲ ਬੇਸਮੈਂਟ ਬਣਾਉਣੀ ਹੈ, ਸਿਟੀ ਦੇ ਨਾਲ ਕੋਈ ਭਸੂੜੀ ਪੈ ਗਈ ਆ ਉਹਦੇ ਵਿੱਚ ਮਦਦ ਚਾਹੁੰਦੇ ਹੋ। ਇਹ ਸਾਰੇ ਕਾਸੇ ਬਾਰੇ ਜਸਵਿੰਦਰ ਸਿੰਘ ਚੌਹਾਨ ਹੋਰੀ ਤੁਹਾਡੀ ਮਦਦ ਕਰ ਸਕਦੇ ਨੇ। 647-501-1342 'ਤੇ ਗੱਲਬਾਤ ਕਰ ਲੈਣੀ ਹੈ ਜੀ। ਨਿੱਕੀ ਜੀ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ ਜੀ।
ਸਤਿ ਸ੍ਰੀ ਅਕਾਲ, ਮੈਂ ਹਾਂ ਗੁਰਰਤਨ ਸਿੰਘ, ਤੁਹਾਡਾ ਬ੍ਰੈਂਪਟਨ ਈਸਟ ਤੋਂ MPP। COVID-19 ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਿਹਾ ਹੈ। ਇਸ ਕਰਕੇ ਮੈਂ ਸਾਡੇ ਬਜ਼ੁਰਗਾਂ ਅਤੇ ਫਰੰਟਲਾਈਨ ਵਰਕਰਸ ਲਈ ਸੁਰੱਖਿਅਤ ਸੇਵਾਵਾਂ, ਆਰੋ ਇੰਸ਼ੋਰੈਂਸ ਨੂੰ ਘਟਾਉਣ ਲਈ ਅਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ ਲੜ ਰਹੇ ਹਾਂ। ਸਰਕਾਰ ਨੇ ਹਾਲੇ ਤੱਕ ਵੀ ਇਹਨਾਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ, ਪਰ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ। ਆਓ ਅਸੀਂ ਸਾਰੇ ਰਲ ਕੇ ਬ੍ਰੈਂਪਟਨ ਨਿਵਾਸੀਆਂ ਦੀ ਮਜ਼ਬੂਤੀ ਲਈ ਕੰਮ ਕਰੀਏ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ ਸਰਦਾਰੀ TV, ਪੰਜਾਬੀਆਂ ਦਾ ਪਹਿਲਾ ਚੈਨਲ ਜਿਸ ਤੇ ਹਰ ਰੋਜ਼ ਕਬੱਡੀ ਦਿਖਾਈ ਜਾਂਦੀ ਹੈ, ਹਰ ਤਰ੍ਹਾਂ ਦੇ ਮਨੋਰੰਜਨ ਵਾਸਤੇ, ਤੱਤ ਗੁਰਮਤ ਦੇ ਪ੍ਰਚਾਰਕਾਂ ਨੂੰ ਸੁਣਨ ਵਾਸਤੇ, ਗੁਰਮਤ ਨਾਲ ਜੁੜਨ ਵਾਸਤੇ, ਵਧੀਆ ਐਂਟਰਟੇਨਮੈਂਟ ਲਈ ਸਰਦਾਰੀ TV। ਇਸ਼ਤਿਹਾਰ ਦੇਣ ਲਈ 905-915-84-84, ਹੁਣ ਸਰਦਾਰੀ 24 ਘੰਟੇ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਇੱਕ ਵਾਰੀ ਫੇਰ ਸਵਾਗਤ ਜੀ। PNJ ਸਪਰਿੰਗ ਅਤੇ ਵੀਲ ਅਲਾਈਨਮੈਂਟ ਬਾਰੇ ਦੱਸ ਦਈਏ ਜੀ। ਜੇ ਤੁਹਾਡੇ ਟਰੱਕਾਂ ਦਾ, ਕਾਰਾਂ ਦਾ, ਬੱਸਾਂ ਦਾ, ਡੰਪ ਟਰੱਕਾਂ ਦਾ ਜਿਹੜਾ ਸਸਪੈਂਸ਼ਨ ਦਾ ਕੰਮ ਹੋਣ ਵਾਲਾ ਜੀ, ਤਾਂ PNJ ਸਪਰਿੰਗ ਅਤੇ ਵੀਲ ਅਲਾਈਨਮੈਂਟ ਪਿਛਲਾ ਤਕਰੀਬਨ 20 ਸਾਲ ਦਾ ਤਜਰਬਾ, ਹੁਣ ਮੈਥਿਸਨ ਅਤੇ ਡਿਕਸੀ ਦੇ ਇਲਾਕੇ ਦੇ ਵਿੱਚ ਮੂਵ ਹੋ ਚੁੱਕੇ ਨੇ। ਜਾਣਕਾਰੀ ਲਈ ਜੇ ਹੋਰਾਂ ਦੇ ਨਾਲ 416-770-85-55 ਅਤੇ ਗੈਰੀ ਹੋਰਾਂ ਨਾਲ 647-528-83-79 'ਤੇ ਗੱਲਬਾਤ ਕਰ ਲੈਣੀ ਹੈ। ਜੇ ਤੁਹਾਨੂੰ ਕਿਸ ਤਰ੍ਹਾਂ ਦੀ ਇੰਸ਼ੋਰੈਂਸ ਚਾਹੀਦੀ ਹੈ ਤਾਂ ਮਨਜਿੰਦਰ ਪੰਨੂ ਹੋਰੀ ਨੇ ਜੀ, 647-244-8000, ਅਤੇ ਉਹਨਾਂ ਨਾਲ ਸੰਪਰਕ ਕਰ ਲੈਣਾ ਜੀ। ਔਰ ਜਿਵੇਂ ਪਹਿਲਾਂ ਦੱਸ ਕੱਢਿਆ ਕਿ ਚੌਹਾਨ ਰੈਨੋਵੇਸ਼ਨ ਵਾਲੇ ਜਸਵਿੰਦਰ ਚੌਹਾਨ, ਉਹਨਾਂ ਦਾ ਫੋਨ ਨੰਬਰ ਨੋਟ ਕਰਕੇ ਰੱਖ ਲਓ। ਬੇਸਮੈਂਟ ਤੁਸੀਂ ਲੀਗਲ ਕਰਵਾਉਣੀ ਹੈ, ਲੀਗਲ ਤੌਰ 'ਤੇ ਬਣਵਾਉਣੀ ਹੈ ਤਾਂ 647-501-1342-501-1342 'ਤੇ ਗੱਲਬਾਤ ਕਰ ਲਿਓ। HK ਟਾਇਰ ਹਫ਼ਤੇ ਦੇ 7 ਦਿਨ 'ਤੇ 24 ਘੰਟੇ ਖੁੱਲ੍ਹਦਾ। ਕਿਤੇ ਵੀ ਤੁਹਾਡੇ ਟਰੱਕ ਨੂੰ ਟਾਇਰਾਂ ਦੀ ਕੋਈ ਸਮੱਸਿਆ ਆ ਜਾਂਦੀ, ਟਾਇਰ ਨਵੇਂ ਪਾਉਣ ਵਾਲੇ ਨੇ, ਰਿਪੇਅਰ ਕਰਵਾਉਣ ਵਾਲੇ ਨੇ, ਤਾਂ ਬੂਟਾ ਸਿੰਘ ਚਾਹਲ ਹੁਣ ਦਾ ਫੋਨ ਨੰਬਰ ਕਿਤੇ ਲਿਖ ਕੇ ਅਤੇ JP ਲਾ ਰੱਖੋ। ਜਦੋਂ ਲੋੜ ਪੈਂਦੀ ਹੈ ਤਾਂ ਫੋਨ ਘੁੰਮਾ ਲਿਓ, 647-592-4600। ਨਹੀਂ ਜੀ, ਗਲਤ ਨੰਬਰ ਹੈ ਜੀ, 647-295-4600 'ਤੇ ਸੰਪਰਕ ਕਰ ਲੈਣਾ ਜੀ। ਔਰਾ ਕਿਚਨ ਕੈਬਨਿਟ, ਜੇ ਤੁਸੀਂ ਘਰ ਨਵਾਂ ਲਿਆ ਅਤੇ ਉਹਦੀ ਕਿਚਨ ਅਪਗ੍ਰੇਡ ਕਰਵਾਉਣੀ ਸੀ ਅਤੇ ਬਿਲਡਰ ਪੈਸੇ ਬੜੇ ਮੰਗਦਾ ਅਤੇ ਸਸਤੇ 'ਚ ਸਰ ਸਕਦਾ, ਜੇ ਤੁਸੀਂ ਘਰ ਦੀ ਰੈਨੋਵੇਸ਼ਨ ਕਰਵਾਉਣੀ ਹੈ, ਕਿਚਨ ਨਵੀਂ ਲਾਉਣੀ ਹੈ ਤਾਂ ਵੀ ਸਸਤੇ 'ਚ ਅਤੇ ਵਧੀਆ ਕਿਚਨ। ਔਰਾ ਕਿਚਨ ਕੈਬਨਿਟ ਦਾ ਫੋਨ ਨੰਬਰ ਹੈ ਜੀ 905-673-2872 'ਤੇ ਗੱਲਬਾਤ ਕਰ ਲਿਓ। ਮਿੱਠੂ ਹੋਰੀ ਨੇ ਜੀ ਹਾਊਸ ਆਫ ਟਾਇਰਸ ਵਾਲੇ, ਇਹਨਾਂ ਦੇ ਕੋਲ ਸਰਵਿਸ ਟਰੱਕ ਜਿਹੜੀ ਵੱਡੀ ਗਿਣਤੀ ਦੇ ਵਿੱਚ ਨੇ। ਅੰਟੈਰੀਓ ਦੇ ਵਿੱਚ ਕਿਸੇ ਵੀ ਖੂੰਜੇ ਦੇ ਵਿੱਚ ਤੁਹਾਡੇ ਟਰੱਕਾਂ ਨੂੰ ਟਾਇਰਾਂ ਦੀ ਸਰਵਿਸ ਦੀ ਲੋੜ ਪੈਂਦੀ ਆ ਤਾਂ ਮਿੱਠੂ ਹੋਰਾਂ ਦੇ ਨਾਲ ਸੰਪਰਕ ਕਰ ਲਿਓ। ਤੁਹਾਡੇ ਕੋਲ ਆ ਕੇ ਜਿੱਥੇ ਤੁਹਾਡਾ ਟਰੱਕ ਆ ਜੀ ਉੱਥੇ ਜਾ ਕੇ ਤੁਹਾਨੂੰ ਸਰਵਿਸ ਦੇਣਗੇ। ਟਾਇਰ ਨਵੇਂ ਪਾਉਣੇ ਨੇ ਜਾਂ ਫਿਰ ਕੋਈ ਹੋਰ ਸਰਵਿਸ ਲੈਣੀ ਆ ਤਾਂ 905-612-1110 'ਤੇ ਉੱਪਰ ਤੁਸੀਂ ਗੱਲਬਾਤ ਜਿਹੜੀ ਆ ਜੀ ਕਰ ਲੈਣੀ ਹੈ। ਔਰ ਮੈਥਿਸਨ ਕੁਲੀਜਨ ਦੇ ਬਾਰੇ 'ਚ ਦੱਸਦੀ ਹੈ ਕਿ ਜੇ ਰੱਬ ਨਾ ਕਰੇ ਤੁਹਾਡੀ ਕਾਰ ਵੈਨ ਟਰੱਕ ਦਾ ਐਕਸੀਡੈਂਟ ਹੋ ਜਾਂਦਾ ਤਾਂ ਮੈਥਿਸਨ ਕੁਲੀਜਨ ਵਾਲੇ ਜਿਹੜੇ ਨੇ ਜੀ ਉਹ ਬਿਲਕੁਲ ਨਵੀਂ ਨਕੋਰ ਕਰ ਦੇਣਗੇ, ਹਰ ਤਰ੍ਹਾਂ ਦੀ ਇੰਸ਼ੋਰੈਂਸ ਕੰਪਨੀ ਨਾਲ ਡੀਲ ਕਰਦੇ ਨੇ ਜੀ। 905-614-0000-1225 ਮੈਥਿਸਨ ਬੁਲੇਵਾਰਡ 'ਤੇ ਸਥਿਤ ਨੇ ਅਤੇ ਇਹਨਾਂ ਦੀ ਕਿੰਗ ਟੋਇੰਗ ਜੀ ਨੌਰਥ ਅਮਰੀਕਾ ਦੇ ਕਿਸੇ ਵੀ ਹਿੱਸੇ ਤੋਂ ਟਰੱਕ ਟੋਅ ਕਰਵਾ ਕੇ ਲੈ ਕੇ ਆਉਣਾ ਜੀ। ਅਤੇ ਕਿੰਗ ਟੋਇੰਗ ਦਾ ਫੋਨ ਨੰਬਰ ਲਿਖ ਕੇ ਰੱਖੋ ਪੱਕਾ ਜੀ, 416-518-1818-518-1818। ਜਗਜੀਤ ਸਿੰਘ ਹੋਰਾਂ ਦਾ ਫੋਨ ਨੰਬਰ ਮੰਗਣ ਵਾਸਤੇ ਅਕਸਰ ਤੁਹਾਡੇ ਫੋਨ ਆਉਂਦੇ ਨੇ। ਜੇ ਤੁਸੀਂ ਆਟੋ, ਹੋਮ ਜਾਂ ਕਮਰਸ਼ੀਅਲ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਜਗਜੀਤ ਸਿੰਘ ਹੋਰੀ 30% ਤੱਕ ਤੁਹਾਨੂੰ ਛੋਟ ਲੈ ਕੇ ਦੇ ਸਕਦੇ ਨੇ। 647-299-2314 6072992314 ਦੇ ਉੱਪਰ ਗੱਲਬਾਤ ਕਰ ਲੈਣੀ ਹੈ ਜੀ। ਸਾਡੇ ਪੀਲ ਪੁਲਿਸ ਦੇ ਪਹਿਲੇ ਚੀਫ ਸਨ ਜੀ, ਸੋ 1974 ਤੋਂ ਲੈ ਕੇ ਅਤੇ 1988 ਤੱਕ ਸਾਡੇ ਅਪੀਲ ਪੁਲਿਸ ਦੇ ਚੀਫ ਰਹੇ ਨੇ ਜੀ, ਡਗਲਸ ਬਰਾਊਜ਼ ਹੋਰੇ, ਔਰ ਉਹ ਸਾਨੂੰ ਛੱਡ ਕੇ ਚਲੇ ਗਏ ਨੇ ਜੀ। ਸੋ ਅਸੀਂ ਉਹਨਾਂ ਦੀ ਇਸ ਮੌਤ ਦੇ ਉੱਪਰ ਦੁੱਖ ਦਾ ਇਜ਼ਹਾਰ ਕਰਦੇ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਆ ਕੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ। ਆਪਾਂ ਫਿਰ ਇੱਕ ਗੀਤ ਸੁਣੀਏ ਜੀ, ਨਿਰਮਲ ਸਿੱਧੂ ਹੋਰਾਂ ਦਾ ਇਹ ਗੀਤ ਆ ਔਰ ਬੜਾ ਪੁਰਾਣਾ ਗੀਤ ਆ, ਇਹ ਹੋਣਾ ਤਕਰੀਬਨ ਕਹਿ ਲਓ ਕਿ 96-97 ਦੇ ਲਾਗੇ ਛਾਗੇ ਦਾ, ਜਦੋਂ ਅਸੀਂ ਸੁਰਸਾਗਰ 'ਤੇ ਕੰਮ ਕਰਦੇ ਹੁੰਦੇ ਸੀ ਉਦੋਂ ਇਸ ਗੀਤ ਦੀ ਫਰਮਾਇਸ਼ ਹੁੰਦੀ ਹੁੰਦੀ ਸੀ, ਰਾਣਾ ਮਾਧੋ ਝੰਡੀਆ ਉਹਦਾ ਇਹ ਲਿਖਿਆ ਗੀਤ ਆ ਜੀ। ਤੋ ਅੱਜ ਮੇਰੇ ਕੁਦਰਤੀ ਦਿਮਾਗ ਦੇ ਵਿੱਚ ਆਇਆ ਜੀ, ਮੈਂ ਚਲੋ ਸੁਣਦੇ ਹਾਂ, ਕਈ ਵਾਰ ਜਦੋਂ ਪੁਰਾਣੀਆਂ ਚੀਜ਼ਾਂ ਸੁਣਦੇ ਹਾਂ, ਪੁਰਾਣੇ ਗੀਤ ਸੁਣਦੇ ਹਾਂ, ਅਤੇ ਉਸ ਵੇਲੇ ਦਾ ਮਾਹੌਲ ਜਿਹੜਾ ਉਹ ਤੁਹਾਡੇ ਦਿਮਾਗ ਦੇ ਵਿੱਚ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਨੇ ਉੱਭਰ ਆਉਂਦੀਆਂ ਨੇ। ਉਮੀਦ ਹੈ ਕਿ ਤੁਹਾਨੂੰ ਵੀ ਜ਼ਰੂਰ ਚੰਗਾ ਲੱਗੇਗਾ।
ਮੇਰਾ ਦਿਲ ਨੀ ਕੋਈ ਖਿਡਾਉਣਾ, ਕਦੇ ਐ ਸੱਗੇ ਕਦੇ ਓ ਸੱਗੇ, ਨੀ ਕਦੇ ਐ ਸੱਗੇ ਕਦੇ ਓ ਸੱਗੇ। ਹਾਂ ਮੇਰਾ ਦਿਲ ਨੀ ਕੋਈ ਖਿਡਾਉਣਾ, ਕਦੇ ਐ ਸੱਗੇ ਕਦੇ ਓ ਸੱਗੇ, ਨੀ ਕਦੇ ਐ ਸੱਗੇ ਕਦੇ ਓ ਸੱਗੇ। ਅਸੀਂ ਇਸ਼ਕ ਨੀ ਗਹਿਣੇ ਪਾਉਣਾ, ਅਸੀਂ ਇਸ਼ਕ ਨੀ ਗਹਿਣੇ ਪਾਉਣਾ, ਨੀ ਕਦੇ ਸੱਗੇ ਕਦੇ ਓ ਸੱਗੇ, ਨੀ ਮੇਰਾ ਦਿਲ ਨੀ ਕੋਈ ਖਿਡਾਉਣਾ, ਕਦੇ ਐ ਸੱਗੇ ਕਦੇ ਓ ਸੱਗੇ, ਨੀ ਕਦੇ ਐ ਸੱਗੇ ਕਦੇ ਓ ਸੱਗੇ। ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਤੈਨੂੰ ਮੀਤ ਬਣਾਇਆ, ਦੁੱਖ ਸੁੱਖ ਸਾਂਝੇ ਕਰਨ ਲਈ ਸੀ ਦਿਲ ਮੇਰਾ ਲਲਚਾਇਆ। ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਤੈਨੂੰ ਮੀਤ ਬਣਾਇਆ, ਦੁੱਖ ਸੁੱਖ ਸਾਂਝੇ ਕਰਨ ਲਈ ਸੀ ਦਿਲ ਮੇਰਾ ਲਲਚਾਇਆ। ਨੀ ਤੂੰ ਛੱਡ ਸਾਨੂੰ ਪਰਤਿਆਉਣਾ, ਤੂੰ ਛੱਡ ਸਾਨੂੰ ਪਰਤਿਆਉਣਾ, ਹਰ ਕਦੇ ਸੱਗੇ ਕਦੇ ਓ ਸੱਗੇ, ਮੇਰਾ ਦਿਲ ਨੀ ਕੋਈ ਖਿਡਾਉਣਾ, ਕਦੇ ਐ ਸੱਗੇ ਕਦੇ ਓ ਸੱਗੇ, ਨੀ ਕਦੇ ਐ ਸੱਗੇ ਕਦੇ ਓ ਸੱਗੇ। ਦੇ ਹੁੰਦੇ ਚਿੱਟੇ ਨੇ ਜੋ ਮਨੀ ਉਹਨਾਂ ਦੇ ਕਾਲੇ, ਮਨ ਦੇ ਚਿੱਟੇ ਬਿਰਲੇ ਬਿਰਲੇ ਲੱਭਦੇ ਨਹੀਂ ਹੋ ਪਾਲੇ। ਤਨ ਦੇ ਹੁੰਦੇ ਚਿੱਟੇ ਨੇ ਜੋ ਦਿਲ ਉਹਨਾਂ ਦੇ ਕਾਲੇ, ਮਨ ਦੇ ਚਿੱਟੇ ਬਿਰਲੇ ਬਿਰਲੇ ਲੱਭਦੇ ਨਹੀਂ ਉਹ ਪਾਲੇ ਨੀ, ਮਨ ਦੇ ਚਿੱਟੇ ਬਿਰਲੇ ਬਿਰਲੇ ਲੱਭਦੇ ਨਹੀਂ ਉਹ ਪਾਲੇ। ਚੱਲ ਫੈਸਲਾ ਹੋ ਕਰਾਉਣਾ, ਚੱਲ ਫੈਸਲਾ ਹੋ ਕਰਾਉਣਾ, ਹਰ ਕਦੇ ਸੱਗੇ ਕਦੇ ਓ ਸੱਗੇ, ਮੇਰਾ ਦਿਲ ਨੀ ਕੋਈ ਖਿਡਾਉਣਾ, ਕਦੇ ਐ ਸੱਗੇ ਕਦੇ ਓ ਸੱਗੇ, ਨੀ ਕਦੇ ਐ ਸੱਗੇ ਕਦੇ ਓ ਸੱਗੇ।
ਇਹ ਨਿਰਮਲ ਸਿੱਧੂ ਹੋਰੀ ਜਿਨ੍ਹਾਂ ਨੇ ਅੱਜ ਕੱਲ੍ਹ ਗੀਤ ਗਾਇਆ ਜੀ ਊੜਾ ਐੜਾ ਐੜੀ, ਹਾਂਜੀ ਸੱਸਾ ਹਾਹਾ ਸਿੱਖ ਲੈ, ਹਾਂਜੀ ਅਸਲ ਦੇ ਵਿੱਚ ਜਿਹੜੇ ਚੰਗਾ ਗਾਉਣ ਵਾਲੇ ਨੇ ਜੀ, ਚਲੋ ਜਿਹੜੇ ਪਿਆਰ ਮੁਹੱਬਤ ਜਾਂ ਫਿਰ ਮਾਸ ਵਾਲੇ ਜਾਂ ਉਦਾਸ ਗੀਤ ਜਿਹੜੇ ਨੇ ਜੀ, ਉਹ ਬੜੇ ਸਿੰਗਰਾਂ ਨੇ ਗਾਏ ਨੇ ਜੀ, ਪਰ ਜੋ ਕੁਝ ਅੱਜ ਚੱਲ ਰਿਹਾ ਜੀ, ਹਾਂ ਜਿਹੜੀ ਲੱਚਰਤਾ ਵਾਲੇ ਗੀਤ ਨੇ, ਜਿਹੜੇ ਨੰਗੇਜ ਵਾਲੇ ਗੀਤ ਨੇ, ਜਿਹੜੇ ਸੈਕਸ਼ੁਐਲਿਟੀ ਨੂੰ ਉਭਾਰਨ ਵਾਲੇ ਗੀਤ ਨੇ, ਉਹ ਪਹਿਲੀਆਂ ਦੇ ਵਿੱਚ ਵੀ ਹੁੰਦੇ ਰਹੇ ਨੇ, ਜਿਨ੍ਹਾਂ ਨੂੰ ਬਹੁਤ ਅਸੀਂ ਸਾਡਾ ਸਮਾਜ ਜਿਹੜਾ ਜੀ ਮਾਣ ਦਿੰਦਾ, ਜਿਨ੍ਹਾਂ ਗਾਇਕ ਕਲਾਕਾਰਾਂ ਨੂੰ, ਉਹਨਾਂ ਨੇ ਵੀ ਬੜੇ ਬੜੇ ਵਾਹੀਆਤ ਗੀਤ ਵੀ ਉਹਨਾਂ ਨੇ ਗਾਏ ਨੇ ਜੀ। ਹਾਂ ਜੀ, ਪਰ ਜੋ ਹਾਲਾਤ ਅੱਜ ਦੀ ਗਾਇਕੀ ਦੇ ਬਣੇ ਹੋਏ ਨੇ ਜੀ, ਬਹੁਤ ਕੁਝ ਚੰਗਾ ਵੀ ਹੋ ਰਿਹਾ, ਪਰ ਉਸ ਜਿਹੜੇ ਚੰਗੇ ਨੂੰ ਸੁਣਨ ਵਾਲਾ ਜਿਹੜਾ ਦਰਸ਼ਕ ਜਾਂ ਸਰੋਤਾ ਜਿਹੜਾ ਜੀ, ਉਹ ਬੜਾ ਲੱਭਣਾ ਔਖਾ। ਇੱਕ ਇਹ ਇਨਸਾਨੀ ਸੁਭਾਅ ਹੀ ਰਿਹਾ ਜੀ, ਚਾਹੇ ਅਸੀਂ ਪੁਰਾਣੇ ਗ੍ਰੰਥ ਪੜ੍ਹ ਲਈਏ ਜੀ। ਸੋ ਜਿਹੜੀ ਸੈਕਸ਼ੁਅਲਿਟੀ ਨੂੰ ਜਿਹੜਾ ਜੀ, ਉਹ ਹਮੇਸ਼ਾ ਹੀ ਜਿਹੜਾ ਸਮਾਜ ਜਿਹੜਾ ਉਹ ਅਟਰੈਕਟ ਹੁੰਦਾ ਰਿਹਾ। ਕੁਝ ਕੁ ਚੀਜ਼ਾਂ ਜਿਹੜੀਆਂ ਸਨ ਉਹ ਜਿਹੜੀਆਂ ਸਮਾਜ ਨੇ ਹੀ ਜਿਨ੍ਹਾਂ ਦੇ ਉੱਪਰ ਬੰਦਿਸ਼ਾਂ ਲਾਈਆਂ ਸੀ ਵੀ ਆਹ ਚੀਜ਼ਾਂ ਜਿਹੜੀਆਂ ਨੇ ਖੁੱਲ੍ਹੇਆਮ ਨਹੀਂ ਹੋ ਸਕਣੀਆਂ ਜਾਂ ਨਹੀਂ ਹੋਣੀਆਂ ਚਾਹੀਦੀਆਂ, ਉਹਨੂੰ ਲੋਕਵੇਂ ਢੰਗ ਦੇ ਨਾਲ ਵੀ ਕੀਤਾ ਜਾਂਦਾ ਰਿਹਾ। ਪਰ ਹੁਣ ਟੈਕਨੋਲੋਜੀ ਜਾਂ ਫਿਰ ਜਿਹਨੂੰ ਆਪਾਂ ਓਪਨਲੈਸ ਕਹਿ ਦਿੰਦੇ ਹਾਂ, ਜਾਂ ਫਿਰ ਬਹੁਤੇ ਲੋਕ ਜਿਹੜੇ ਨੇ ਉਸਨੂੰ ਵਿਕਾਸ ਦਾ ਨਾਂ ਦਿੰਦੇ ਨੇ ਜੀ। ਸੋ ਉਹ ਚੀਜ਼ਾਂ ਜਿਹੜੀਆਂ ਕਿਸੇ ਵੇਲੇ ਜਿਹੜਾ ਉਹ ਇੱਕ ਕਹਿ ਲਈਏ ਕਿ ਸ਼ਰਮਿੰਦਗੀ ਦਾ ਬਾਇਸ ਹੁੰਦੀਆਂ ਸਨ, ਸੋ ਉਹ ਅੱਜ ਕੱਲ੍ਹ ਜਿਹੜੇ ਲੋਕ ਨੇ ਜੀ ਉਹ ਖੁੱਲ੍ਹੇਆਮ ਕਰਨ ਲੱਗ ਪਏ ਨੇ। ਕੁਝ ਕੁ ਸ਼ਬਦ ਜਿਹੜੇ ਨੇ ਜੀ ਜਿਹੜੇ ਆਪਾਂ ਅਸੀਂ ਬੋਲਣ ਲੱਗਿਆਂ ਹਜ਼ਾਰ ਵਾਰ ਜਿਹੜੇ ਉਹ ਝਿਜਕਦੇ ਹੁੰਦੇ ਸੀਗੇ ਜੀ ਰੇਡੀਓ ਦੇ, ਤਾਂ ਕਦੇ ਤਸੱਵਰ ਹੀ ਨਹੀਂ ਕੀਤਾ ਜਾ ਸਕਦਾ ਹੁੰਦਾ ਸੀਗਾ ਕਿ ਉਹ ਚੀਜ਼ਾਂ ਬੋਲੀਆਂ ਜਾ ਸਕਦੀਆਂ ਨੇ ਜੀ। ਸਿਸਟਮ ਨੇ ਜਿਹੜੇ ਉਹ ਸ਼ਬਦ ਜਿਹੜੇ ਨੇ ਉਹ ਆਮ ਵਰਤੋਂ ਦਾ ਜਿਹੜਾ ਹਿੱਸਾ ਬਣ ਗਏ ਨੇ। ਕੁਝ ਕੁ ਉਹ ਜਿਹਨਾਂ ਨੂੰ ਗਾਲ ਸਮਝਿਆ ਜਾਂਦਾ ਸੀਗਾ ਜੀ, ਜਿਹੜੀ ਖਾਸ ਤੌਰ ਦੇ ਉੱਪਰ ਔਰਤ ਦੇ ਮੂੰਹੋਂ ਤਾਂ ਬਿਲਕੁਲ ਹੀ ਐਕਸੈਪਟ ਨਹੀਂ ਸੀ ਸਾਡਾ ਸਮਾਜ ਕਰਦਾ, ਹੁਣ ਉਹ ਚੀਜ਼ਾਂ ਜਿਹੜੀਆਂ ਨੇ ਜੀ ਉਸ ਉਹਨਾਂ ਸ਼ਬਦਾਂ ਦੀ ਵਰਤੋਂ ਜਿਹੜੀ ਆ ਉਹ ਅਕਸਰ ਜਿਹੜੀ ਆ ਜੀ ਖੁੱਲ੍ਹੇਆਮ ਸਾਡੇ ਟੀ ਵੀ ਚੈਨਲਾਂ ਦੇ ਉੱਪਰ, ਸਾਡੀ ਬੋਲਚਾਲ ਦੇ ਵਿੱਚ, ਸਾਡੀਆਂ ਲਿਖਤਾਂ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਨੇ ਉਹ ਲੋਕ ਕਹਿਣ ਲੱਗ ਪਏ ਨੇ। ਸੋ ਉਹਨੂੰ ਸੁਣਨ ਵਾਲੇ ਨੂੰ ਵੀ ਹੁਣ ਬਹੁਤਾ ਕੁਝ ਜਿਹੜਾ ਅਟਪਟਾ ਨਹੀਂ ਲੱਗਦਾ। ਸੋ ਇਸ ਬਦਲ ਰਹੇ ਸਾਰੇ ਵਰਤਾਰੇ ਦੇ ਵਿੱਚ ਜਿਹੋ ਜਿਹਾ ਸਾਡਾ ਸੋਚਣ ਢੰਗ, ਸਾਡੇ ਕੁਝ ਕੁ ਜਿਹੜੇ ਇਹ ਸਾਹਿਤਕ ਲੋਕਾਂ ਵੱਲੋਂ ਇੱਕ ਬੜੀ ਗਣੀ ਮਿੱਥੀ ਸਾਜਿਸ਼ ਦੇ ਤਹਿਤ ਕੀਤਾ ਜਾ ਰਿਹਾ, ਜੋ ਸਾਡੀ ਨੌਜਵਾਨੀ ਦਾ ਸੋਚਣ ਢੰਗ ਬਣਾਇਆ ਜਾ ਰਿਹਾ। ਸੋ ਇਸ ਦੇ ਜਿਹੜੇ ਬੜੇ ਗੰਭੀਰ ਜਿਹੜੇ ਸਿੱਟੇ ਨਿਕਲਣਗੇ ਜੀ, ਕਿਉਂਕਿ ਸ਼ਾਇਦ ਬਹੁਤੀ ਵਾਰੀ ਆਪਾਂ ਇਹ ਵੀ ਸੋਚਦੇ ਹੁੰਦੇ ਹਾਂ ਵੀ ਸ਼ਾਇਦ ਇਸੇ ਨੂੰ ਹੀ ਜਨਰੇਸ਼ਨ ਗੈਪ ਕਹਿੰਦੇ ਆ, ਜਿਹੜਾ ਇੱਕ ਜਨਰੇਸ਼ਨ ਗੈਪ ਜਿਹੜਾ ਜੀ ਉਹ ਸਾਡੇ ਬਜ਼ੁਰਗਾਂ ਦੇ ਅਤੇ ਸਾਡੇ ਵਿਚਕਾਰ ਵੀ ਹੁੰਦਾ ਸੀ, ਅਤੇ ਹੁਣ ਜਾਂ ਸਾਡੇ ਅਤੇ ਸਾਡੇ ਗਾਂ ਔਲਾਦ ਦੇ ਵਿਚਕਾਰ ਜਿਹੜਾ ਉਹ ਜਨਰੇਸ਼ਨ ਗੈਪ ਹੈ। ਪਰ ਜਿਹੜੀ ਕੁਝ ਜਿਹੜੀ ਉਸਾਰੂ ਚੀਜ਼ਾਂ ਨੇ ਜੀ ਉਹ ਜ਼ਰੂਰ ਹੋਣੀਆਂ ਚਾਹੀਦੀਆਂ ਨੇ, ਪਰ ਜਿਹੜੀਆਂ ਚੀਜ਼ਾਂ ਦਾ ਸੱਭਿਅਤਾ ਨੂੰ ਨੁਕਸਾਨ ਹੋ ਸਕਦਾ ਉਸ ਦੀ ਆਲੋਚਨਾ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਆ। ਬਹੁਤੇ ਲੋਕ ਜਿਹੜੇ ਆ ਜੀ ਉਹ ਇਹਨਾਂ ਨੂੰ ਜਸਟੀਫਾਈ ਕਰਨ ਦੇ ਲਈ ਬਹੁਤੀਆਂ ਹੋਰ ਮਾੜੀਆਂ ਉਦਾਹਰਨਾਂ ਜਿਹੜੀਆਂ ਨੇ ਉਹਦੀ ਵਰਤੋਂ ਕਰਦੇ ਨੇ, ਜਿਹੜੀ ਕਿ ਕੰਸਟਰਕਟਿਵ ਨਹੀਂ ਹੈ। ਚੰਗੀ ਚੀਜ਼ ਨੂੰ ਜਿੱਥੇ ਰੱਜ ਕੇ ਸਲਾਹਣਾ ਜਿਹੜਾ ਉਹ ਸਾਡਾ ਫਰਜ਼ ਬਣਦਾ, ਉਸ ਦੇ ਨਾਲ ਨਾਲ ਜਿਹੜੀ ਬੁਰੀ ਚੀਜ਼ ਆ ਉਸ ਦੀ ਆਲੋਚਨਾ ਕਰਨੀ ਵੀ ਸਾਡਾ ਫਰਜ਼ ਬਣਦਾ। ਘੱਟ ਵੱਧ ਬੋਲੇਗਾ ਤੋਂ ਮਾਫ਼ੀ, ਬਰਾੜ ਸਾਹਿਬ ਨਾਲ ਗੱਲਬਾਤ ਕਰਨੀ ਹੋਵੇ 647-384-36 ਮੇਰੇ ਨਾਲ, ਕਿਸੇ ਨੇ ਫੋਨ 'ਤੇ ਬਾਅਦ ਵਿੱਚ ਗੱਲਬਾਤ ਕਰਨੀ ਹੋਵੇ ਤਾਂ 905-915-84-84 'ਤੇ ਗੱਲਬਾਤ ਕਰ ਸਕਦੇ ਹੋ। ਅਗਲੀ ਮੁਲਾਕਾਤ ਤੱਕ ਰੱਬ ਰਾਖਾ।
The views expressed on the preceding program may not necessarily be those of the owner or management of WTOR radio station.
मम्मी जी नमस्ते, पैसे मिल गए?
जी तीरे, हाँ हाँ बेटा, इस बार सैलरी जल्दी मिल गई क्या?
नहीं माँ, जूम किए हैं।
जूम बोले तो?
जूम बोले तो फास्ट एंड रिलायबल मनी ट्रांसफर।
अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब इंडिया पैसे भेजिए सिर्फ चंद क्लिक्स के जरिए।
जूम, अ PayPal सर्विस, तेज, सहल और सुरक्षित मनी ट्रांसफर।
Ontario, ਤੁਸੀਂ ਲੋਕਾਂ ਨੂੰ COVID-19 ਤੋਂ ਸੁਰੱਖਿਅਤ ਰੱਖਣ ਲਈ ਫਰਕ ਲਿਆ ਰਹੇ ਹੋ ਅਤੇ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੀ ਰੱਖਿਆ ਲਈ ਆਪਣੇ ਯਤਨਾਂ ਨੂੰ ਜਾਰੀ ਰੱਖਣ ਦੀ ਜ਼ਰੂਰਤ ਹੈ। ਜੇ ਤੁਸੀਂ ਚਿੰਤਤ ਹੋ ਕਿ ਤੁਹਾਨੂੰ COVID-19 ਹੋ ਸਕਦਾ ਹੈ ਜਾਂ ਵਾਇਰਸ ਦੇ ਸੰਪਰਕ ਵਿੱਚ ਆਏ ਹੋ ਸਕਦੇ ਹੋ ਤਾਂ ਟੈਸਟ ਕਰਵਾਓ। ਸਰੀਰਕ ਦੂਰੀ ਤੇ ਅਮਲ ਕਰੋ, 2 ਮੀਟਰ ਦੀ ਦੂਰੀ ਤੇ ਰਹੋ। ਜਦੋਂ ਸਰੀਰਕ ਦੂਰੀ ਇੱਕ ਚੁਣੌਤੀ ਹੋਵੇ ਤਾਂ ਚਿਹਰੇ ਦੀ ਕਵਰਿੰਗ ਪਾਓ ਅਤੇ ਅਕਸਰ ਹੱਥ ਧੋਣਾ ਜਾਰੀ ਰੱਖੋ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜਾਨਾਂ ਬਚਾਓ। ontario.ca/coronavirus ਤੇ ਹੋਰ ਜਾਣੋ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
COVID-19 ਕਰਕੇ ਸਾਰਾ ਕੰਮ ਆਨਲਾਈਨ ਹੋ ਗਿਆ, ਗਰੋਸਰੀ ਆਨਲਾਈਨ ਹੋ ਗਈ, ਟਿਊਸ਼ਨ ਆਨਲਾਈਨ ਹੋ ਗਈ, ਹੋਰ ਤਾਂ ਹੋਰ। ਕੱਲ ਮੈਨੂੰ ਰਿਆ ਨੇ ਦੱਸਿਆ ਕਿ ਸੋਢੀ ਫਰਨੀਚਰ ਵਾਲੇ ਵੀ ਹੁਣ ਆਨਲਾਈਨ ਫਰਨੀਚਰ ਸੇਲ ਕਰ ਰਹੇ ਆ।
ਬਿਲਕੁਲ ਠੀਕ ਸੁਣਿਆ, ਤੇ ਹੁਣ ਇਹਨਾਂ ਦੀਆਂ ਦੋਨੋਂ ਲੋਕੇਸ਼ਨਸ ਖੁੱਲ ਗਈਆਂ ਹਨ।
ਬ੍ਰਾਮਟਨ ਦੇ ਸਭ ਤੋਂ ਵੱਡੇ ਫਰਨੀਚਰ ਸਟੋਰਸ ਵਿੱਚੋਂ ਇੱਕ, ਸੋਢੀ ਫਰਨੀਚਰ ਤੇ ਹੁਣ COVID-19 ਦੇ ਦੌਰਾਨ ਇਹਨਾਂ ਦੀ ਵੈਬਸਾਈਟ sodhifurniture.com ਤੇ ਜਾਓ ਅਤੇ ਆਪਣੀ ਪਸੰਦ ਦਾ ਫਰਨੀਚਰ ਸਿਲੈਕਟ ਕਰੋ। ਸਟੋਰ ਵਿੱਚ ਆ ਕੇ ਸੇਮ ਫਰਨੀਚਰ ਦੇਖੋ ਅਤੇ ਸੇਮ ਪ੍ਰਾਈਸ ਤੇ ਲਓ। ਇਹਨਾਂ ਦੀਆਂ ਦੋਵੇਂ ਲੋਕੇਸ਼ਨਸ ਹੁਣ ਖੁੱਲ ਗਈਆਂ ਹਨ। ਫਾਰ ਮੋਰ ਇਨਫੋਰਮੇਸ਼ਨ ਕਾਲ 9058747171।
ਬ੍ਰੈਂਪਟਨ ਸ਼ਹਿਰ ਸੇ ਖਾਸ ਪੈਗਾਮ। ان تین اصولوں کی پیروی کرتے ہوئے کووڈ 19 کے اس دور میں محفوظ رہیں۔ جن کے ساتھ آپ نہیں رہتے ان سے کم از کم 2 میٹر یا 6 فٹ کا فاصلہ رکھیں، اور اگر ایسا ممکن نہیں تو نان میڈیکل ماسک کا استعمال کریں۔ 10 سے زیادہ افراد کا اجتماع نہ کریں اور نہ اس میں حصہ لیں، اس لیے کہ گھر پر یا باہر 10 افراد کی زیادہ سے زیادہ اجازت ہے۔ پارک ہے یا پھر بند کھیل کی سہولتیں یا آؤٹ ڈور فٹنس کا سامان جو ابھی بند ہے استعمال نہ کریں۔ آپ کو کم سے کم $500 کا جرمانہ ہو سکتا ہے۔ 311 پر کال کریں یا brampton.ca/covid19 پر جا کر مزید معلومات حاصل کریں۔